जिसमें अमृत ज्ञान है मानक भगत वैराग श्री गुरु ग्रंथ साहिब उदत बंदा कर अनुराग श्री गुरु शब्द कमाए जन जीते पंच विकार तीन संतन को बंदना फिर चरणन करतार ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਫਰੀਦਾ ਖਿੰਛੜੇ ਮੇਖਾ ਅਗਲੀਆ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਖਿੰਛੜੇ ਮੇਖਾ ਅਗਲੀਆ ਜਿੰਦ ਨਾ ਕਾਈ ਮੇਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਦੀ ਚੱਲ ਰਹੀ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਕਥਾ 40 ਸਲੋਕ ਮਿਤਖਾਬ ਜੀ ਨੇ ਪਿਛਲੇ ਦਿਨ ਸਰਵਨ ਕੀਤੀ ਬਹੁਤ ਸਾਰੇ ਉਪਦੇਸ਼ ਬਾਬਾ ਫਰੀਦ ਜੀ ਨੇ ਲੋਕਾਂ ਰਾਹੀਂ ਸਿੱਖਿਆ ਦਿੱਤੀ ਜੀਵਨ ਜਾਤ ਅਤੇ ਆਦਤ ਇੱਕ ਦਿਨ ਬਾਬਾ ਫਰੀਦ ਜੀ ਜੰਗਲ ਵਿੱਚ ਜਾ ਰਹੇ ਸਨ ਬੜਾ ਇੱਕ ਨਾਮਵਰ ਫਕੀਰ ਜਿਹਨੂੰ ਇਸ ਇਲਾਕੇ ਦੇ ਲੋਕ ਬੜਾ ਮੰਨਦੇ ਨੇ ਅੰਦਰਲਾ ਭਵਨ ਦੀ ਨਹੀਂ ਟਿਕਿਆ ਹੋਇਆ ਪਰ ਬਾਹਰੋਂ ਜਿਹੜਾ ਚੋਗਾ ਪਾਇਆ ਹੋਇਆ ਛਾਪਣੀ ਪਾਈ ਹੋਈ ਹੈ ਉਹਨੂੰ ਪਾਕੀਆਂ ਲਾ ਲਾ ਕੇ ਸੜੋਪੇ ਲਾ ਲਾ ਕੇ ਸਿਉਂਰੇ ਨੇ ਲੋਕਾਂ ਵਿੱਚ ਪ੍ਰਭਾਵ ਬਣੇ ਅਤੇ ਬੜਾ ਫਕਰ ਬੜਾ ਤਿਆਗੀ ਹੈ ਜਦੋਂ ਉਹਦੇ ਮਨ ਦੀ ਹਾਲਤ ਪੜ੍ਹੀ ਬਾਬਾ ਫਰੀਦ ਜੀ ਨੇ ਕਈ ਆਪਦੇ 900 ਹਰਨ ਰਖਾ ਲੈਂਦੇ ਜਿਹੜੇ ਅਗਲੇ ਸਲੋਕ ਵੀ ਆ ਰਹੇ ਨੇ ਉਹ ਵੀ ਇਸੇ ਦੇ ਪਰਖਾਏ ਹੈ ਸੁਹਾਗਣ ਨਾ ਰਖਾਉਣ ਦੇ ਨਾਲ ਨਹੀਂ ਗੱਲ ਬਣਨੀ ਕੀ ਕਹਿੰਦੇ ਨੇ ਬਾਬਾ ਫਰੀਦ ਜੀ ਆਪ ਜੀ ਸਾਖਰਤਾ ਬਖਸ਼ੋ ਆਪ ਜੀ ਨੇ ਫਾਰਮਿਕਾ ਸੁਣੀ ਅਤੇ ਬੇਨਤਰੀ ਭਾਵ ਸਰਵਣ ਜੀ
ਫਰੀਦਾ ਖਿੰਛੜੇ ਮੇਖਾ ਅਗਲੀਆ
ਕਹਿੰਦੇ ਭਾਈ ਤੂੰ ਤਾਂ ਉਹ ਆਦ ਚੋਗੇ ਨੂੰ ਖੱਪਣੀ ਨੂੰ ਵੱਡੀਆਂ ਟਾਕੀਆਂ ਲਾ ਰਿਹਾ ਜੀ
ਜਿੰਦ ਨਾ ਕਾਈ ਮੇਖ
ਕਹਿੰਦੇ ਜਿੰਦ ਨੂੰ ਵੀ ਕਿਤੇ ਮਨ ਨੂੰ ਸਹਿਜ ਮਨ ਨੂੰ ਟਕਾ ਕੇ ਲਾਉਣ ਦੀ ਵੀ ਲਾ ਕਿਤੇ ਉਹਦੇ ਪਰਖਾਏ ਕਰੀ ਫੇਰ ਪੜੋ ਜੀ
ਫਰੀਦਾ ਖਿੰਛੜੇ ਮੇਖਾ ਅਗਲੀਆ
ਕਹਿੰਦੇ ਕਿਤੇ ਤੂੰ ਇਹ ਵੀ ਸੋਚਿਆ ਆਹ ਜਿਹੜਾ ਸੂਖਮ ਅਤੇ ਅਸਥੂਲ ਦੋ ਵੱਖਰੇ ਨੇ ਕਈ ਮੰਨਦੇ ਨੇ ਆਤਮਾ ਨਹੀਂ ਹੁੰਦੀ ਕਿਉਂ ਜਿਹੋ ਜਿਹਾ ਦੀਆਂ ਵਿਚਾਰਾਂ ਸੁਣਨੀਆਂ ਮੱਤ ਦੇ ਉੱਤੇ ਉਹ ਜਿਹੜਾ ਪੜਦਾ ਪੈ ਜਾਂਦਾ ਸਾਧ ਸੰਗਤ थोड़ी जी पढ़ाई करनी, अभ्यास कोई ना होना जीवन दे विच। जिन्नी गुरबाणी है ये ज्ञानियां दी नहीं किसी दी, ये अभ्यासियां दी है। बंदगी वालियां दे श्लोक ने जिहड़े आप जी सरवण कर रहे हैं वो तो पहले कहने ज्ञान ना जाना, ध्यान ना जाना, सार ना जाना तेरी, सब ते वड्डा सतगुर नानक जिन कल राखी मेरी। उन्हें यह पता भी रब वड्डा, तो उन्होंने यह भी पता भी वह सदांग संग भी है, बुरे कामों तो बचे रहेंगे, तो बंदे में कूड़ प्रचार होगा कि अगे कुछ भी नहीं है, वो सारे पत्थर के बचन करके पढ़ो
जी।
भाई कि अगलिया भाव जी अंदरली गल दसते हैं भी अंदर तेरे एक है शरीर के 72,72,72,202 नाड़ा ने सात संगत संत ज्ञानी गुरभजन सिंह के होर महापुरुष की बंदगी बारे दसते हैं। कहने करे तू हूँ साधन बारे सोचा कि बाहरों कला भेख दिखा के तू साधु भाव फकीर बनना चाहना। एक दिन ज्ञानी प्रभाकर सिंह मोगे के रहने वाले चार जने नाल तीन होर साइकलों से कहने अपना गुरबाणी की सोझी तो बड़ी ले ली पर गल बनी नहीं। कहते बाबा नंद सिंह जो नानकसर रहते महापुरश उत्थे झिड़ी के बड़े पहुंचे हुए ने, गुरु नानक के दर्शन नहीं कले होंगे, हथी प्रशादा भी छकाते सेवा करते उन्होंने भी चलो चल गए नाले पाकी है उन्होंने मन में एक ये भी फुरना बना लिया उन्होंने भी उन्होंने चेर आप छकना नहीं उन्हें कुछ जिन्ना जाके साधु दर्शन नहीं होंगे। हूँ जी मेरे अर्ग फेसबुक सारी दिहाड़ी टीवी के मूहरे बैठे रहना तो वह दर्शन वाले तो शब्द ही नहीं समझ आते, मन पक चुके तो सुखियां गल् सुन दिल करता सारी दिहाड़ी, मन वकारी हो चुके तो वकारी पाँगा, मनमुख होर ही गल्लां कहने ने मनमुखा दी होर ही तरह दी गल्लां होंदी। जदों ज्ञानी प्रभाकर सिंह होने तीन जने नाल ने ते नानकसर पहुंचे ते मन दा पहले फुरना बनाया कि उन्हें ते छकना कुछ नहीं, एक तो साधु के दर्शन, एक असीं सुणदे आं भई जिहड़ा साधु हुंदा उहदा रोम रोम ते गुरमुख रोम रोम हत्यावे, कले कले रोम चो गुरु गुरु की आवाज आती है। जे पूर्ण साधु ने साडे मन की यह भी गल बुझण से अगली गल तो सानू गुरु नानक के दर्शन भी करा, ये गल् उन्होंने जिन्होंने टाकिया अंदर लाइया हुई बहर लिया नहीं। जिस समय पहुंचे नानक साहब से दसिया भी इतने बाबा झिड़ी च नहीं है, झोलड़ा नगर के बस्सियां तो अगे पैंदा जिथों के बाबा ईश्वर सिंह जी हुए बाद में। जिस समय जगराओं तो बस्सियां वाले राह पाया तो सैकल पाया तो मोरली हवा से बस हो गए, गर्मिया के दिन ने दोपहर के 2:30 बज गए, तान लगा रास्ता कच्चा से बस्सियां पहुंचे तो झोटा का राह पुछे, अखीर लगे भी बड़ा मुश्किल है टिब्बे है 1.5 लाख माल भी हूँ थोड़ा पत्थरा होया, 40 साल पहला भी बड़े टिब्बे काही तो बड़ा दिन के पै होने। जिस समय हाले झोलों तो पिछे ने हम समझ आ गई कि मन ਜਿਹੜੇ ਅਸੀਂ ਹਮੇ ਵਿੱਚ ਅਰਦਾਸ ਕਰ ਲਈ ਅਤੇ ਤਾਂ ਹੁਣ ਸਾਨੂੰ ਪਹੁੰਚਣਾ ਬੜਾ ਮੁਸ਼ਕਲ ਲੱਗਦਾ, ਬੜੇ ਨਿੱਕੇ ਪੈ ਰਹੇ, ਰਸਤਾ ਵਾਰ ਵਾਰ ਭੁੱਲ ਰਹੇ ਹਾਂ। ਬੇਨਤੀ, ਮਾਫ਼ੀ ਮੰਗੀ। ਸਾਫੇ ਨੇ ਮੂੰਹ ਲਪੇਟੇ ਵਾਲਾ ਘੋੜ ਸਵਾਰ ਆਇਆ ਉਸੇ ਸਮੇਂ, ਅੱਗੋਂ ਆ ਕੇ ਉਹਨੇ ਕਿਹਾ ਬਾਬਾ ਨਾਨਕ ਸਿੰਘ ਮਿਲਣ, ਗੱਲ ਪਹਿਲੇ ਦੂਜੀ, ਕਹਿੰਦੇ ਹਾਂਜੀ ਆਓ ਮੇਰੇ ਪਿੱਛੇ। ਪਿਛਲੇ ਰਾਹ ਪਹਿਲਾਂ ਤੋਂ ਪਾਉਂਦਾ ਹੋਇਆ ਝੋਗੜਾਂ ਤੋਂ ਨੱਥੋਵਾਲ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਉੱਤੇ ਬੇਰੀਆਂ ਦੇ ਥੱਲੇ ਲੈ ਗਿਆ, ਦੱਸਿਆ ਵੀ ਇੱਥੇ ਨੇ, ਉੱਥੇ ਛੋਟੀਆਂ ਛੋਟੀਆਂ ਫੁੱਲੀਆਂ ਬੰਨੀਆਂ ਨੇ, ਅਭਿਆਸ ਹੋ ਰਿਹਾ, ਅੱਡੋ ਅੱਡ ਗੁਰਮੁਖ ਪਿਆਰੇ ਬੰਦਗੀ ਕਰਦੇ ਜਾ ਮਿਲੇ ਭਾਈ ਰਾਮ ਸਿੰਘ ਨੂੰ ਜਿਹੜੇ ਮੁੱਖ ਸੇਵਾਦਾਰ ਸਨ। ਬੇਨਤੀ ਲਾਈ ਬਾਬਾ ਜੀ ਨੂੰ ਮਿਲਣ, ਦਰਸ਼ਨ ਕਰਨੇ ਸਾਧੂ ਦੇ, ਅਤੇ ਕਿਹਾ ਹੁਣੇ ਅੰਦਰ ਗਏ ਨੇ ਕੁਛ ਸਮਾਂ ਪਹਿਲਾਂ ਆਪ ਜੀ ਨੂੰ ਉਡੀਕਣਾ ਪੈਣਾ, ਬਾਅਦ ਵਿੱਚ ਸ਼ਾਮਾਂ ਦਾ ਸਮਾਂ ਨੇੜੇ ਆਇਆ, ਭਾਈ ਮੇਵਾ ਸਿੰਘ ਦੇ ਮਿਲ ਕੇ ਅਤੇ ਬੇਨਤੀ ਲਾਈ ਅੰਦਰ ਗਏ। ਸਾਧੂ ਉਹੀ ਹੈ ਜਿਹੜਾ ਬਚ ਲਵੇ ਅੰਦਰਲੀ ਗੱਲ, ਅਤੇ ਜਦੋਂ ਪਹੁੰਚੇ ਅਤੇ ਬਾਬਾ ਜੀ ਕਹਿੰਦੇ ਭਾਈ ਤੂੰ ਪਰਖਣ ਦਾ ਸਾਨੂੰ ਮਨ ਬਣਾ ਲਿਆ। ਬਾਬਾ ਜੀ ਨੇ ਇਹ ਵੀ ਬਚਨ ਕੀਤਾ ਜਦੋਂ ਇਕੱਲੇ ਸੁੱਕੀ ਪਰਖ ਹੋਵੇ ਗੁਰੂ ਦੀ ਸਾਧੂ ਦੀ ਭਵਨ ਦੀ ਮਾਂ ਪਿਓ ਵੀ ਹੋਵੇ ਦੁਨਿਆਵੀ ਵਿੱਚ ਪ੍ਰੇਮ ਨਾ ਹੋਵੇ ਅਤੇ ਗੱਲ ਨਹੀਂ ਬਣਦੀ। ਕਹਿੰਦੇ ਤੁਸੀਂ ਜਿਹੜਾ ਪੁਰਨਾ ਬਣਾ ਕੇ ਤੁਰੇ ਸੀ ਕਿ ਛਕਾਂਗੇ ਬਾਅਦ ਵਿੱਚ ਪਹਿਲਾਂ ਦਰਸ਼ਨ ਅਤੇ ਰੋਮ ਰੋਮ ਪਰਖਣਾ, ਅਤੇ ਅਗਲੀ ਗੱਲ ਕਿ ਸਾਨੂੰ ਮਹਾਰਾਜ ਦੇ ਦਰਸ਼ਨ ਕਰਾਉਣ। ਹੁਣ ਗਿਆਨੀ ਜੀ ਉਹਨਾਂ ਦਾ, ਪ੍ਰਭਾਕਰ ਸਿੰਘ ਉਹਨਾਂ ਦਾ ਮਨ ਭਰ ਗਿਆ, ਸਿਰ ਨੀਵਾਂ ਹੱਥ ਬੰਨੇ ਨੇ ਅਤੇ ਬੁੱਲ ਜਿੱਥੇ ਫੜਕਦੇ ਨੇ ਅਤੇ ਮਾਫੀਆਂ ਮੰਗੀ ਜਾਂਦੇ, ਮਾਫ਼ ਕਰ ਦਿਓ ਮਹਾਂਪੁਰਸ਼, ਪਹਿਲਾਂ ਕਦੇ ਸੰਗਤ ਨਹੀਂ ਆਉਂ ਕੀਤੀ ਸੀ ਅਤੇ ਪਤਾ ਨਹੀਂ ਸੀ ਪੂਰਨ ਸਾਧੂਆਂ ਦੀ ਖੇਡ ਕਿੱਡੀ ਹੁੰਦੀ। ਜਦੋਂ ਮਾਫੀਆਂ ਮੰਗੀਆਂ ਅਤੇ ਬਾਬਾ ਜੀ ਨੇ ਅਗਲਾ ਵਚਨ ਕੀਤਾ ਵੀ ਜੀਵਨ ਵਿੱਚ ਕਿਤੇ ਹੱਠ ਨਹੀਂ ਕਰਨਾ, ਹੱਠ ਕਰਕੇ ਜੇ ਕਹੋ ਇਹ ਹਮੇ ਦੀ ਕੰਧ ਬਣ ਜਾਂਦੀ ਹੈ ਅਤੇ ਗੁਰੂ ਨਾਲ ਹੀ ਖੜਾ ਸਾਹਮਣੇ ਵਿਹਲਾ ਨਹੀਂ। ਬਾਬਾ ਜੀ ਕਹਿੰਦੇ ਕੋਲੇ ਆ ਗਏ, ਕੋਲੇ ਬੁਲਾਇਆ ਅਤੇ ਸਾਧ ਸੰਗਤ ਕਹਿੰਦੇ ਖੱਬਾ ਹੱਥ ਪੁੱਠਾ ਕਰਕੇ ਜਦੋਂ ਕੰਧੇ ਨਾਲ ਲਾਇਆ ਅਤੇ ਪ੍ਰਭਾਕਰ ਸਿੰਘ, ਗਿਆਨੀ ਪ੍ਰਭਾਕਰ ਸਿੰਘ ਨੇ ਲਿਖਿਆ ਹੈਗਾ ਕਿ ਰੋਮਾਂ 'ਚ ਮੈਨੂੰ ਵਾਹਿਗੁਰੂ 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 ਦੀਆਂ ਆਵਾਜ਼ਾਂ ਸੁਣੀਆਂ, ਕੱਲੀਆਂ ਸੁਣੀਆਂ ਨਹੀਂ, ਜਿਹੜੇ ਕਿ ਅੱਧੀ ਰਾਤ ਤੋਂ ਉੱਪਰਲੇ ਸਮੇਂ ਤੱਕ ਉੱਥੇ ਸੁਸਮਾਨ 'ਚ ਰਿਹਾ ਮਨ। ਫਿਰ ਬਾਬਾ ਜੀ ਨੇ ਉਦਾਹਰਨ ਦਿੱਤੀ ਵੀ ਦੇਖ ਭਾਈ ਰਾਮ ਚੰਦਰ ਜੀ ਵੀ ਹੋਏ ਅਵਤਾਰ, ਰਾਵਣ ਨੂੰ ਜਦੋਂ ਮਾਰਨਾ ਕੀਤਾ ਉਹਨਾਂ ਨੇ ਅਤੇ ਜੰਗ ਦੀ ਜਦੋਂ ਸਮਾਪਤੀ ਹੋਈ ਉਸ ਅਤੇ ਵਿਭੀਸ਼ਣ ਨੇ ਖੁਸ਼ ਹੋ ਕੇ ਅਤੇ ਹੀਰਿਆਂ ਦੀ ਮਾਲਾ ਦਿੱਤੀ, ਬਹੁਤ ਮਹਿੰਗੇ ਮੁੱਲ ਦੀ ਸੀ ਅਤੇ ਬਹੁਤ ਜਦੋਂ ਮਹਿੰਗੇ ਮੁੱਲ ਦੀ ਮਾਲਾ ਦਿੱਤੀ ਭਗਵਾਨ ਰਾਮ ਚੰਦਰ ਦੇ ਗਲ ਵਿੱਚ ਉਹਨਾਂ ਨੇ ਪਾਈ ਅਤੇ ਉਹਨੇ ਲਾ ਕੇ ਸੀਤਾ ਦੇ ਦਿੱਤੀ। ਸੀਤਾ ਨੇ ਖੁਸ਼ ਹੋ ਕੇ ਹਨੂੰਮਾਨ ਦੇ ਗਲ 'ਚ ਪਾ ਦਿੱਤੀ ਅਤੇ ਇਹ ਵੀ ਗੱਲ ਕਹੀ ਵੀ ਮੇਰੇ ਮਨ 'ਚ ਉਦੋਂ ਜਦੋਂ ਤੂੰ ਮੈਨੂੰ ਸੁਨੇਹਾ ਲੈ ਕੇ ਆਇਆ ਸੀ ਤੂੰ ਅਤੇ ਮੇਰੇ ਮਨ ਦਾ ਉਦੋਂ ਦਾ ਹੀ ਸੀ ਫੁਰਨਾ ਕਿ ਕੋਈ ਮੈਨੂੰ ਬਹੁਤ ਮੁੱਲੀ ਚੀਜ਼ ਮਿਲੇ ਅਤੇ ਮੈਂ ਤੈਨੂੰ ਦੇਵਾਂ। ਜਦੋਂ ਦਿੱਤੀ ਹਨੂੰਮਾਨ ਬਾਹਰ ਨਿਕਲਿਆ ਲਿਜਾ ਕੇ ਤੇ ਕੱਲੇ ਕੱਲੇ ਮਾਲਾ ਜਿਹੜੀ ਹੀਰਿਆਂ ਦੀ ਬਣੀ ਹੋਈ ਆ ਤੇ ਪੱਥਰ ਮਾਰ ਮਾਰ ਕੇ ਤੋੜ ਕੇ ਦੇਖ ਰਿਹਾ ਤੇ ਕਿਸੇ ਨੇ ਆ ਕੇ ਅੰਦਰ ਦੱਸਿਆ ਵੀ ਉਹਨੇ ਤਾਂ ਜਿਹੜੀ ਹੀਰਿਆਂ ਦੀ ਸਾਰੀ ਮਾਲਾ ਤੋੜ ਦਿੱਤੀ। ਅੰਦਰ ਬੁਲਾ ਲਿਆਗਾ, ਫਿਰ ਜਦੋਂ ਬੁਲਾਇਆ ਤੇ ਤਾੜਨਾ ਹੋਣ ਲੱਗੀ, ਹੈਂ ਤੂੰ ਇਹ ਬਾਂਦਰਾਂ ਵਾਲੇ ਕੰਮ ਕੀਤੇ, ਤੂੰ ਜਿਹੜੀ ਤੈਨੂੰ ਮਾਲਾ ਦਿੱਤੀ ਸੀ ਇੰਨੇ ਮਹਿੰਗੇ ਮੁੱਲ ਦੀ ਤੂੰ ਸਾਰੀ ਤੋੜ ਦਿੱਤੀ, ਤੈਨੂੰ ਕਦਰ ਨਹੀਂ ਤੂੰ ਪਾਈ। ਅੱਖਾਂ ਭਰੀਆਂ ਨੇ ਤੇ ਜਵਾਬ ਦਿੱਤਾ, ਮੈਨੂੰ ਨਹੀਂ ਇਹਦਾ ਮੁੱਲ ਦਾ ਕੋਈ ਪਤਾ, ਮੈਂ ਤਾਂ ਇਹੀ ਲੱਭ ਰਿਹਾ ਸੀ ਕਿ ਮੇਰਾ ਰਾਮ ਵਿੱਚ ਦਿਸ ਜਾਵੇ ਕਿਤੇ। ਮੈਂ ਸੋਚਿਆ ਤੁਸੀਂ ਮੈਨੂੰ ਬਹੁਤ ਪ੍ਰੇਮ ਨਾਲ ਦਿੱਤੀ, ਸ਼ਾਇਦ ਮੇਰੇ 'ਚ ਰਾਮ ਲੱਭੂਗਾ, ਮੈਨੂੰ ਰਾਮ ਦਾ ਨਾਮ ਸੁਣੂਗਾ, ਮੈਨੂੰ ਉਹਦੇ ਦਰਸ਼ਨ ਹੋਣਗੇ। ਮੈਂ ਤਾਂ ਸਿਰਫ ਉਹੀ ਚੀਜ਼ ਆਪਦੇ ਸਰੀਰ 'ਤੇ ਪਾਉਣਾ ਜਾਂ ਉਹਦੇ ਸਰੀਰ ਨਾਲ ਹੰਢਾਉਣਾ ਜਿਹਦੇ ਨਾਲ ਮੇਰਾ ਪਿਆਰ ਪਵੇ। ਇਹ ਸੁਣ ਕੇ ਤੇ ਸੀਤਾ ਦੀ ਵੀ ਨੀਵੀਂ ਪੈ ਗਈ। ਬਾਬਾ ਨਾਨਕ ਸਿੰਘ ਨੇ ਇਹ ਸਾਖੀ ਸੁਣਾਈ ਅਤੇ ਕਿਹਾ, ਜਿਹੜਾ ਤੂੰ ਉਸ ਤੋਂ ਬਾਹਰੋਂ ਇਕੱਲਾ ਡੰਬਰ ਬਣਾਇਆ ਹੋਇਆ, ਦਾਤ ਤੂੰ ਲਈ ਨਹੀਂ, ਅੰਮ੍ਰਿਤ ਤੂੰ ਛਕਿਆ ਨਹੀਂ, ਨਾ ਤੂੰ ਇਕੱਲਾ ਨਾਲ ਗਿਆਨੀ ਰਖਾਈ ਬੈਠਾ। ਜੇ ਤੂੰ ਚਾਹੁੰਦਾ ਦਰਸ਼ਨ, ਅੰਮ੍ਰਿਤ ਵੀ ਛਕਣਾ ਜ਼ਰੂਰੀ ਆ। ਫਿਰ ਰਹਿ ਤਾਂ ਫਿਰ ਸਾਰੀਆਂ ਰਹਿਤਾਂ ਦੱਸੀਆਂ ਬਾਬਾ ਜੀ, ਕਿਵੇਂ ਕਿਵੇਂ ਅਭਿਆਸ ਕਰਨਾ ਬੰਦ ਜੀ। ਮਨ ਬਹੁਤ ਭਰਿਆ ਹੋਇਆ ਅਤੇ ਬੇਨਤੀ ਕੀਤੀ, ਬਾਬਾ ਜੀ ਆਏ ਆਪ ਜੀ ਕੋਲ ਪੂਰਨ ਸਾਧੂਆਂ ਕੋਲ ਅਤੇ ਕਿਰਪਾ ਕਰੋ, ਜਿਹੜੀ ਅਖੀਰਲੀ ਇੱਛਾ ਪੂਰੀ ਕਰ ਦਿਓ। ਅਤੇ ਬਾਬਾ ਜੀ ਨੇ ਵਚਨ ਕੀਤਾ, ਹੁਕਮ ਕੀਤਾ ਕਿ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਅੰਮ੍ਰਿਤ ਛਕਣਾ ਤੂੰ। ਅਤੇ ਫਿਰ ਜਦੋਂ ਕਿਹਾ, ਜਿਹੜਾ ਹੱਥ ਲਾਇਆ ਸੀਗਾ ਸਿਮਨ ਸੁਣਦਾ ਸੀ ਅਤੇ ਬਾਬਾ ਜੀ ਕਹਿੰਦੇ ਬੈਠ ਪਿਆ ਸਮਾਂ ਖੇਡ ਵਰਤੂਗੀ। ਉਸ ਜਗ੍ਹਾ ਦੇ ਉੱਤੇ ਫਿਰ ਮਹਾਰਾਜ ਦੀ ਕਿਰਪਾ ਹੋਈ, ਉਸ ਸਮੇਂ ਵਿੱਚ ਗਿਆਨੀ ਪ੍ਰਭਾਕਰ ਸਿੰਘ ਉਹਨਾਂ ਨੂੰ ਮਹਾਰਾਜ ਦੇ ਗੁਰਨਾਮ ਪਾਤਸ਼ਾਹ ਦਰਸ਼ਨ ਹੋਏ ਅਤੇ ਦਮਦਮਾ ਸਾਹਿਬ ਉਸ ਅਸਥਾਨ ਦਾ ਨਾਂ ਰੱਖਿਆ ਗਿਆ ਮਹਾਰਾਜ ਦੀ ਯਾਦ ਵਿੱਚ। ਭਾਵ ਜਿਹੜੇ ਪੂਰਨ ਸਾਧੂ ਹੁੰਦੇ ਅੰਦਰਲੇ ਨੂੰ ਮੰਨਦੇ ਆ, ਅਸੀਂ ਬਾਹਰ ਜੋ ਲਾਉਂਦੇ। ਫਿਰ ਇੱਕ ਵਾਰੀ ਪੜੋ ਜੀ,
ਵਰੀਦਾ ਖਿੰਥੜੇ ਮੇਖਾ ਅਗਲੀਆ ਜਿੰਦ ਨਾ ਕਾਈ ਮੇਖ।
ਤੂੰ ਬਾਹਰਲੇ ਵਿੱਚ ਪਿਆ ਰਿਹਾ, ਤੂੰ ਅੰਦਰਲਾ ਕਫ ਅੰਦਰਲੇ ਨੂੰ ਠੀਕ ਸੋਧ, ਜਿਹਦੇ ਕਰਕੇ ਤੈਨੂੰ ਅਗਲੀ ਬਖਸ਼ਿਸ਼ ਮਿਲੇ ਜੀ।
ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ।
ਮਸਾਇਕ ਭਾਵ ਜਿਹੜੇ ਬੜੇ ਕੰਮ ਕਰਨ ਵਾਲੇ, ਕਹਿੰਦੇ ਇੱਥੇ ਵਾਰੀ ਆਉਣੀ ਹੈ, ਵੱਡੇ ਵੱਡੇ ਸ਼ੇਖ ਵੀ ਮਸਾਇਕ ਭਾਵ ਜਿਹੜੇ ਬੜੇ ਕੰਮ ਕਰਨ ਵਾਲੇ, ਜਿਨ੍ਹਾਂ ਨੇ ਆਪਦੇ ਪਰਿਵਾਰਾਂ ਵਾਸਤੇ ਬਹੁਤ ਕੰਮ ਕੀਤਾ, ਬੜੇ ਪੈਸੇ ਜੋੜੇ। ਆਪ ਜੀ ਨੇ ਨਮਰੂਦ ਬਾਦਸ਼ਾਹ ਬਾਰੇ ਵੀ ਆਪ ਜੀ ਨੂੰ ਪਿਛਲੇ ਹਫ਼ਤੇ ਦੱਸਿਆ ਸੀ, ਦਿਖਾਇਆ ਸੀ ਕਿੱਡਾ ਅਮੀਰ ਬਾਦਸ਼ਾਹ ਸੀ ਅਤੇ ਕਰੋੜਾਂ ਪਤੀ ਹੁੰਦਿਆਂ ਹੋਇਆ ਵੀ ਉਹਨੂੰ ਖਾਲੀ ਹੱਥ ਜਾਣਾ ਪਿਆ। ਬੇਅੰਤ ਸਾਖੀਆਂ ਆਪ ਜੀ ਨੇ ਪਿਛਲੇ ਹਫ਼ਤੇ ਵੀ ਸਰਵਣ ਕੀਤੀਆਂ ਸੀਗੀਆਂ। ਮਾਲ ਧਨ ਜੋੜਿਆ ਭਇਆ ਭਰਾਇਆ, ਜਿਹੜਾ ਆਹ ਬਾਹਰ ਦਾ ਡੰਬਰ ਬਣਿਆ ਨਾ, ਇਹ ਇੱਥੇ ਰਹਿ ਜਾਣਾ ਸਾਧ ਸੰਗਤ, ਜਿਹੜਾ ਜਪਿਆ ਨਾਮ ਬੰਦਗੀ ਰੱਖੀ ਰਹਿ ਤੇ ਇਹ ਅੱਗੇ ਕੰਮ ਆਉਣੀ ਹੈ ਜੀ।
ਫਰੀਦਾ ਦੋਹੋ ਦੀ ਵੀ ਬੁਲੰਦਿਆ ਮਲਕ ਬਹਿਠਾ ਆਏ।
ਕੋਈ ਆ ਗਿਆ ਬਾਬਾ ਫਰੀਦ ਜੀ ਕੋਲ ਤੇ ਆ ਕੇ ਲੱਗਾ ਬੇਨਤੀ ਕਰਨ, ਮੈਨੂੰ ਦੱਸੋ ਫਕਰ ਸਾਈਂ ਕਿ ਜਦੋਂ ਲੈਣ ਵਾਲੇ ਆਉਂਦੇ ਆ ਨਾ, ਕਿ ਉਹ ਅੱਖਾਂ ਬੰਦ 'ਤੇ ਆਉਂਦੇ ਆ ਕਿ ਖੁੱਲ੍ਹੀਆਂ 'ਤੇ ਆਉਂਦੇ ਆ? ਉਹ ਦੱਸ ਕੇ ਆਉਂਦੇ ਆ ਕਿ ਦੇਖਦੇ ਹੁੰਦੇ ਆ ਕਿ ਲੁਕਵੇਂ ਆਉਂਦੇ ਆ? ਜਦੋਂ ਬਾਬਾ ਫਰੀਦ ਜੀ ਨੇ ਉਹਦੀ ਸਾਰੀ ਗੱਲ ਸੁਣੀ, ਉਹਦੇ ਪਰਥਾਏ ਹੁਣ ਬਸਨ ਜੀ ਸਲੋਕ ਉਚਾਰਿਆ ਜੀ।
ਦੋਹੋਂ ਦੀਵੀ ਬੁਲੰਦਿਆ ਮਲਕ ਬਹਿਠਾਇਆ।
ਦੋਹੋਂ ਦੀਵੀ ਬੁਲੰਦਿਆ ਭਾਵ ਖੱਬੇ ਅਤੇ ਸੱਜਾ ਨੇਤਰ, ਮਲਕ ਬਹਿਠਾ ਹੈ ਭਾਵ ਮਲਕ ਕੌਣ ਹੈਗੇ? ਧਰਮ ਰਾਜਾ ਜਮਦੂਤ, ਇਹ ਆਪ ਬਹਿੰਦੇ ਖੜ ਜਾਂਦੇ ਆ ਕੇ ਜਾਂਦੇ ਮੂਹਰੇ। ਦੋ ਦੀਵੇ ਇਹ ਚੰਦ ਅਤੇ ਸੂਰਜ ਕਰ ਸਕਦੇ, ਭਾਵ ਦਿਨੇ ਵੀ ਆ ਸਕਦੇ ਅਤੇ ਰਾਤ ਨੂੰ, ਉਹਨਾਂ ਦਾ ਕੋਈ ਸਮਾਂ ਨਹੀਂ। ਬਿਨ ਦੱਸਿਆਂ ਹੀ ਲੈ ਜਾਏ, ਕਹਿੰਦੇ ਬਿਨਾਂ ਦੱਸਿਆਂ ਲੈ ਜਾਂਦੇ। ਕਰੀ ਫੇਰ ਪੜੋ ਜੀ,
ਦੋਹੋ ਦੀਵੀ ਬੁਲੰਦਿਆ ਮਲਕ ਬਹਿਠਾਇਆ।
ਸੱਤ ਅਤੇ ਚੇਤਨ ਨੂੰ, ਵੈ ਸੱਤ ਚੇਤਨ ਪਰਮਾਤਮਾ ਨੂੰ ਕਹਿੰਦੇ। ਸੱਤ ਭਾਵ ਮੈਨੂੰ ਪਤਾ, ਚੇਤਨ ਮੈਂ ਅਵੇਅਰ ਹਾਂ ਹਰੇਕ ਗੱਲ ਤੋਂ, ਮੈਂ ਸੋਚੀ ਵਾਲਾ ਗਿਆਨ ਵਾਲਾ। ਆਪਾਂ ਆਮ ਕਹਿੰਦੇ ਵੀ सिर्फ सानू ज्ञान चाहिए तो जे ज्ञान तो थोड़े उत्ते धर्म राजा कामरूप में कर दें क्रोध लोभ मोह ते हंकार द्वैत भावना निंदा किवें हो जाती है चुगलियां किवें हो जाती है भाव ये जेडे आके तुहाडे उत्ते हां जी फिर पढ़ो जी
फरीदा दोहो दीवी बलंदिया मलक बहठाया
ओ तुहाडे अखां खुल्लियां दे विच आपां देखदे हां कई वार बंदियां दे रंग काले पै जांदे कील सन ते तुहाडे देखदे हां उहने आ जाणा जी
कर लीता कट लुटिया दीवड़े गया बुझाया
कहिंदे उहने तुहाडे अड़ पाव आ किले दे विचों असली खेड नूं खिच लैणा फिर जिहड़ी विचों खेड निकल जानी है ते कड़े चंगे भले ज्ञान इंद्रियां ने बंद हो जाने उदों फिर कौन होगा ते जे गुरु वाले होए ते फिर जमा दी मार नहीं पिछले दिन भी सरवण किया भाई भजन सिंह होना ने मलेशिया वाले ने पहला दसा भी जो मैं जाना मैं गुरमुख हाँ मैं जमा की मार नहीं खानी जम नहीं लैन आवे मैन सिंह लैन आवे मलकीत कौर होर गुरसिखा ने आप जी ने साखियां सुनिया जिन्होंने प्रमाण भी दिते जाने तो पहला इन्ने बजे साडा समा पूरा होना से इतिहादिक जेड़े गुरमुख होंगे है गुरमुख हसदा जाए अमृत ना हारे कई गुरमुख होंगे अमृत तो छकया होंगे रैत पूरी नहीं होंगी उन्होंने की होंगे हम दसन करके पढ़ो जी
फरीदा वेख कृपा है जे थिया जे सिर थिया तिला
फिर आके पुछ लिया कहने बाबा जी फिर एक दसो मैनू भी जे वो लैन आए आदि अखां खुलियां च लै जाते सामने लै जाते है ते जेड़े पाप करते फिर उन्हां तो कोई अगे तंगी नहीं आती होनी वो तो बच जाते हो बाबा फरीद जी ने फिर वो जेड़े क्यों उठानका साध संगत ये सीने पसीने आदियां ने जे उठानका ही ना आपां पता हो फिर इन गुरबाणी पढ़न सुन का उन्हें लाभ नहीं होंदा उठानका दे नाल शब्द खुलदा और पता लगता भी वो अर्थ की भाव की सी समा की सी किवें तो जदों उन्हें आके की बेनती कि जेडे माड़े काम करने वाले है उन्होंने की होंगे फिर बाबा बाबा फरीद जी ने छे तरह के उदाहरण दसियां इस श्लोक के किमें किमें उन्होंने चंगी तकलीफ होंगी है किमें उन्होंने खोया जाता महाराज बचन गान बिखम नदी जाहे तरना भाव बिख दी पीख ते लहू दी भरी हुई है बदबू ना तेल लिकड़ा है ते तप तक थम गल आ जिहड़े वकार करदे ने उन्हां छापियां नूं सत्ते दे थम लाए जांदे पर सानूं जे उथानकार दे समेत ना सुनी होवे ते समझ नहीं आउंदी जदों की बेनती तो फिर बाबा फरीद जी ने श्लोक उचारिया जी
फरीदा वेख पाहै जे थिया जे सिर थिया तिला
फरीदा वेख पाहै जे थिया कहने तू देख कपाह ना की होंदा उन्हूं पहला बीजा जांदा साडा जन्म होंदा फिर वड्डी हो जांदी फिर उन्हूं फुट्टियां लगदी ते फिर साह संगतों चुगया जांदा फिर उन्हूं कपाह के बूटे किमें पट्टिया जाता फिर उन्होंने बालिया जाता फिर जड़िया कोई टीडे होंगे जिदे फुटे तो बगैर रह जाते फिर उन्होंने धुप भी लवाई जाती है फिर उन्होंने थोड़े खिचा तो इज की जाती कुटते भी नहीं कई थावान जो टीडे ने मूँह खुल जाए फिर अगे हम कई बच्चे बजुर्ग बैठे वो समझे कई नौजवान बच्चों ने शायद ना समझ आ फिर उन्होंने लेके जाते हैं फिर कपाह जदों फिर रूह वक्री कर लेती जाती है तो बड़ेवें वक्रे तो फिर रूह में फिर बाद चरख्या चढ़ाते फिर जो गलोटे होंगे है फिर वो सूत बनता सूत के फिर वस्त्र बनते भाव किमें तुंब तुंब हो गया वह फिर चलो बन जाता तो फिर उन्होंने बाद ਖੱਡੀ 'ਤੇ ਚੜ੍ਹਾਇਆ ਜਾਂਦਾ, ਵਸਤਰ ਤਿਆਰ ਹੁੰਦਾ, ਫਿਰ ਉੱਥੇ ਕਿੰਨੀ ਵਾਰ ਉਹਨਾਂ ਨੂੰ ਕੈਂਚੀ ਨਾਲ ਕੱਟਿਆ ਜਾਂਦਾ, ਰੰਗਿਆ ਜਾਂਦਾ, ਕਿੰਨੀ ਵਾਰ ਸੂਈ ਲੰਘਦੀ ਉਹਦੇ ਵਿੱਚ ਨਹੀਂ ਸਿਉਂਤਾ ਜਾਂਦਾ, ਫਿਰ ਅਖੀਰ ਨੂੰ ਫਿਰ ਘੱਸਦਾ ਅਤੇ ਪਾੜਦਾ। ਭਾਵ ਇੱਕ ਜੀਵਨ ਮਿਲਿਆ ਸੀ ਅਤੇ ਕਿੰਨੀਆਂ ਤਕਲੀਫਾਂ ਮਿਲੀਆਂ। ਹਾਂਜੀ ਅੱਗੇ ਪੜ੍ਹੋ ਜੀ।
ਅਤੇ
ਕਹਿੰਦੇ ਇੱਕ ਆਹ ਵੀ ਤੁਸੀਂ ਦੇਖੋ ਸੁਣੋ, ਦੂਜੀ ਉਧਾਰ ਦਿੱਤੀ ਤਿਲ ਦੀ, ਤਿਲ ਬੀਜੇ ਜਾਂਦੇ, ਕਈ ਤਾਂ ਬਵਾੜ ਵਾਂਗ ਬੂਟੇ ਫੈਲ ਕੇ ਰਹਿ ਜਾਂਦੇ, ਸਤਸੰਗ ਉਹ ਖੇਤ ਵਿੱਚ ਖੜ੍ਹੇ ਹੀ ਰਹਿ ਜਾਂਦੇ, ਅਤੇ ਜਿਹੜੇ ਖੇਤ ਵਿੱਚ ਸਵਾਹ ਬਣ ਜਾਂਦੀ ਹੈ ਉਹਨਾਂ ਨੂੰ ਉੱਥੇ ਛੱਡ ਦਿੱਤਾ ਜਾਂਦਾ ਅਤੇ ਤਿਲਾਂ ਨੂੰ ਲੈ ਕੇ ਜਾਂਦੇ। ਅਤੇ ਸਤਸੰਗ ਪਤਾ ਆਪ ਜੀ ਨੂੰ ਕਿਵੇਂ ਚੱਕੀ 'ਚ ਪੀਂਦੇ ਨੇ, ਕੋਲੂ ਦੇ ਵਿੱਚ ਕੋਲੂ ਪੀ ਕੇ ਅਤੇ ਕਿਵੇਂ ਤੇਲ ਕੱਢਿਆ ਜਾਂਦਾ। ਕਹਿੰਦੇ ਜਿਵੇਂ ਉਹਨਾਂ ਦੇ ਸਿਰ ਕਿਉਂ ਕੇ ਬਾਬਾ ਫਰੀਦ ਜੀ ਕਹਿੰਦੇ ਤੇਲ ਕੱਢਿਆ ਜਾਂਦਾ ਸੀ, ਕਿਉਂ ਤੁਹਾਨੂੰ ਤੰਗੀ ਹੋਣੀ ਆ ਜੀ। ਕਮਾਦੇ ਭਾਵ ਕਮਾਦ ਦੀ ਉਦਾਹਰਨ ਦਿੱਤੀ, ਗੰਨੇ ਦੀ, ਗੰਨੇ ਦੀ ਉਦਾਹਰਨ ਦਿੱਤੀ ਵੀ ਗੰਨਾ ਪਹਿਲਾਂ ਜ਼ਿਮੀਂਦਾਰ ਬੀਜਦਾ, ਪਹਿਲਾਂ ਉਹਨੂੰ ਪੋਰੀਆਂ ਕੱਟ ਕੇ ਉਹਨੂੰ ਬੀਜਿਆ ਜਾਂਦਾ, ਫਿਰ ਵੱਡਾ ਹੁੰਦਾ, ਫਿਰ ਉਹਦੇ ਆਗ ਘੜੇ ਜਾਂਦੇ, ਆਗ ਤੋਂ ਬਾਅਦ ਫਿਰ ਉਹਨੂੰ ਪਾਇਆ ਜਾਂਦਾ ਘਲਾੜੇ ਦੇ ਵਿੱਚ, ਅਤੇ ਤੁਹਾਨੂੰ ਪਤਾ ਆਪ ਜੀ ਨੂੰ ਫਿਰ ਉਹਨੂੰ ਇੱਕ ਵਾਰੀ ਪਾਉਂਦਾ, ਫਿਰ ਦੂਜੀ ਵਾਰ ਫਿਰ ਮਰੋੜ ਕੇ ਅਤੇ ਉਹਦੇ ਵਿੱਚੋਂ ਸਾਰਾ ਰਸ ਕੱਢ ਲਿਆ ਜਾਂਦਾ, ਫਿਰ ਰਸ ਨੂੰ ਸਾਧ ਸੰਗਤ ਭੱਠੀਆਂ 'ਤੇ ਚੜ੍ਹਾਇਆ ਜਾਂਦਾ, ਫਿਰ ਉਹਦੇ ਵਿੱਚੋਂ ਅੱਡ ਅੱਡ ਬਣਦੀ ਕੋਈ ਗੁੜ ਬਣਾਉਣ ਲੱਗਦਾ, ਅਤੇ ਕਈ ਗੁੜ ਤੋਂ ਬਾਅਦ ਸ਼ੱਕਰ ਬਣਾਉਂਦੇ ਆ, ਅਤੇ ਕਈ ਫਿਰ ਮਿਸ਼ਰੀ ਵੀ ਚਾਹੁੰਦੇ। ਭਾਵ ਉਹਨੂੰ ਇੱਕ ਨਹੀਂ ਕਿਵੇਂ ਕਿਵੇਂ ਉਹਨੂੰ ਤੰਗੀ ਦਿੱਤੀ। ਦੂਤੀ ਜੀ ਕਮਾਦ ਦੇ ਆਧਾਰ 'ਤੇ ਹਨ। ਚੌਥੀ ਸੁਣੋ ਜੀ, ਕਹਿੰਦੇ ਕਾਗਜ਼ ਬਣਾਉਣ ਵਾਸਤੇ ਦੇਖੋ ਕਿਵੇਂ ਦਰੱਖਤ ਨੂੰ ਪਹਿਲਾਂ ਕੱਟਿਆ, ਪਹਿਲਾਂ ਬੀਜਦੇ ਨੇ ਫਿਰ ਕੱਟਦੇ ਨੇ, ਅਤੇ ਕਿੰਨੀ ਤੰਗੀ ਦੇ ਦੇ ਕੇ ਕਿੱਦਾਂ ਉਹਨੂੰ ਪੱਧਰਾ ਕਰਨ ਵਾਸਤੇ। ਪੁਰਾਣੇ ਸਮਿਆਂ 'ਚ ਦੇਸੀ ਢੰਗ ਹੁੰਦਾ ਸੀ, ਉਦੋਂ ਦੇ ਹਿਸਾਬ ਨਾਲ ਆਧਾਰ ਦਿੰਦੇ ਆ ਵੀ ਕਿਵੇਂ ਉਹਨਾਂ ਨੂੰ ਕਿੰਨੀ ਕੁੱਟ ਮਾਰ ਪਾ ਕੇ ਕੁੱਟ ਕੁੱਟ ਕੇ ਅਤੇ ਕਿਵੇਂ ਕਾਗਜ਼ ਤਿਆਰ ਕੀਤਾ ਜਾਂਦਾ, ਅਤੇ ਫਿਰ ਉਹਦੀਆਂ ਕੰਨੀਆਂ ਕੱਟੀਆਂ ਜਾਂਦੀਆਂ ਕਿ ਵਰਤਣਯੋਗ ਹੋ ਜਾਵੇ। ਭਾਵ ਜਿਵੇਂ ਉਹਨੂੰ ਇੰਨੀ ਤਕਲੀਫ ਹੁੰਦੀ ਹੈ ਅਤੇ ਤੁਹਾਡਾ ਅਤੇ ਅੱਗੇ। ਹਾਂਜੀ,
ਕੁੰਨੇ ਕੋਇਲਿਆ,
ਕੁੰਨੇ ਭਾਵ ਜਿਹੜੇ ਭਾਂਡੇ ਹੁੰਦੇ ਸਾਧ ਸੰਗਤ, ਪਹਿਲਾਂ ਮਿੱਟੀ ਪੱਟੀ ਜਾਂਦੀ ਹੈ, ਫਿਰ ਉਹਨੂੰ ਗੁੰਦਾ ਘੁਮਿਆਰ, ਫਿਰ ਉਹਨੂੰ ਚੱਕ 'ਤੇ ਚੜ੍ਹਾਉਂਦਾ, ਫਿਰ ਪਾਸੀ ਹੱਥ ਵੀ ਰੱਖਦਾ ਅਤੇ ਉੱਥੋਂ ਦੇ ਥਾਪੇ ਵੀ ਮਾਰਦਾ, ਅਤੇ ਬਰਤਨ ਬਣਾਉਣਾ ਹੁੰਦਾ, ਫਿਰ ਸਾਧ ਸੰਗਤ ਉਹਦੀ ਕੁੱਜੀ ਬਣਦੀ ਹੈ, ਅਤੇ ਕੁੱਜੀ ਦੇਖ ਲਓ ਸਾਧ ਸੰਗਤ, ਅਤੇ ਕੁੱਜੀ ਬਣ ਕੇ ਵੀ ਫਿਰ ਉਹਨੂੰ ਦੇਖ ਲਓ, ਪਹਿਲਾਂ ਸੇਕਾ ਪਹਿਲਾਂ ਲੱਗਦਾ, ਅਤੇ ਸੇਕੇ ਲੱਗਣ ਤੋਂ ਬਾਅਦ ਉਹਨੂੰ ਹਰ ਰੋਜ਼ ਇੱਕ ਨਾ ਦੁੱਧ ਸਮਾਈਆਂ ਨੇ ਚੁੱਲ੍ਹੇ ਰਹਿਣ ਚੜ੍ਹੇ। ਕਈਆਂ ਨੇ ਕਰਮ ਚੰਗੇ ਹੁੰਦੇ ਆ, ਪਹਿਲਾਂ ਸੇਕਾ ਚੱਲਣ ਤੋਂ ਬਾਅਦ ਉਹਨਾਂ ਵਿੱਚ ਕੋਈ ਚੀਜ਼ ਰੱਖ ਕੇ ਅਤੇ ਉਹਨਾਂ ਬਰਤਨਾਂ ਨੂੰ ਵੈਸੇ ਰੱਖ ਲਿਆ ਜਾਂਦਾ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਤਾਂ ਰੋਜ਼ ਸੇਕ ਲੱਗਦਾ। ਭਾਵ ਉਹਨੂੰ ਰੋਜ਼ ਉਹਨੂੰ ਤਿਲ ਤਿਲ ਕਰਕੇ ਮਰਨਾ ਪੈਂਦਾ। ਇਹ ਹੈਗੇ ਸੁਣਨੇ। ਹਾਂਜੀ, ਕੋਇਲਿਆ ਭਾਵ ਦਰਖਤ ਬੀਜਦਾ, ਦਰਖਤ ਕੱਟਿਆ ਜਾਂਦਾ ਸਾਧ ਸੰਗਤ, ਅਤੇ ਕੱਟਣ ਤੋਂ ਬਾਅਦ ਫਿਰ ਉਹਨੂੰ ਅੱਧ ਹਰੇ ਥੋੜ੍ਹੇ ਸੁੱਕੇ ਹੋਇਆਂ ਨੂੰ ਉਹਨੂੰ ਬਾਲ ਲਿਆ ਜਾਂਦਾ, ਬਾਲ ਕੇ ਅਤੇ ਜਦੋਂ ਪੂਰਾ ਮੱਚਣ ਤੋਂ ਪਹਿਲਾਂ ਅੱਧਾ ਕੁ ਜੋ ਅੱਠ ਵਜੇ ਜਾਂਦਾ ਅਤੇ ਉਹਨੂੰ ਸੁਕਾ ਮਤਲਬ ਚਿੱਟਾ ਲਾ ਕੇ ਅਤੇ ਅੱਗ ਬੁਝਾ ਲਈ ਜਾਂਦੀ। ਹੁਣ ਕੋਇਲੇ ਹੋ ਗਏ ਭਾਵ, ਕੋਇਲੇ ਬਣ ਕੇ ਵੀ ਨਹੀਂ ਖੇੜਾ ਛੁੱਟਦਾ ਸਾਧ ਸੰਗਤ, ਅਤੇ ਕੋਇਲੇ ਫਿਰ ਦੁਬਾਰਾ ਵਿਕਦੇ। ਜਿਵੇਂ ਆਪ ਜੀ ਨੇ ਪਿਛਲੇ ਦਿਨ ਕਥਾ ਸਰਵਣ ਕੀਤਾ ਸੀ, ਜੱਸਾ ਲੁਹਾਰ ਜਿਹੜਾ ਆਇਆ ਸੀ ਬਾਬਾ ਫਰੀਦ ਜੀ ਦਾ ਘੋੜਾ ਮਾਰਿਆ ਸੀ, ਕਿਉਂ ਕਿ ਉਹਨੂੰ ਕੋਇਲੇ ਚਾਹੀਦੇ ਸੀਗੇ, ਉਹਨੂੰ ਅੰਗਿਆਰ ਚਾਹੀਦੇ ਸੀ, ਅਤੇ ਪਰ ਬਾਬਾ ਫਰੀਦ ਜੀ ਰੱਬ ਦੀ ਮੰਗ ਭਾਲ ਦੇ ਵਿੱਚ ਸਨ। ਫਿਰ ਕੋਇਲੇ ਜਦੋਂ ਬਣ ਗਏ ਅਤੇ ਕੋਇਲੇ ਨੂੰ ਫਿਰ ਦੁਬਾਰਾ ਖਤਮ ਹੋਣਾ ਪੈਂਦਾ, ਕਿਉਂ ਫਿਰ ਉਹਨੂੰ ਮੀਟੀਆਂ ਦੇ ਵਿੱਚ ਲਾਉਂਦੇ, ਜਿੰਨਾ ਚਿਰ ਉਹਦੀ ਰਾਖ ਨਾ ਹੋ ਜਾਵੇ। ਭਾਵ ਉਹਨੂੰ ਇੰਨੀਆਂ ਇੰਨੀਆਂ ਤਕਲੀਫਾਂ ਮਿਲਦੀਆਂ, ਅਤੇ ਸਾਧ ਸੰਗਤ ਸੋਕੋ ਸੋਚੋ ਸਾਡਾ ਕੀ ਬਣੇ, ਕਿੰਨੇ ਸਾਨੂੰ ਖਿਆਲ ਰੱਖਣ ਦੀ ਲੋੜ ਆ, ਆਹ ਕਿੰਨੀਆਂ ਤਕਲੀਫਾਂ ਨੇ। ਕਈ ਕਹਿੰਦੇ ਅੱਗੇ ਹੁੰਦਾ ਕੁਛ ਨਹੀਂ, ਉਹਨਾਂ ਨੂੰ ਕਹੋ ਕਿ ਆਹ 2 ਸਾਲ ਦੀਆਂ ਪੜ੍ਹਾਈਆਂ ਕਰਕੇ ਨਹੀਂ ਸਮਝ ਆਉਣੀ, ਗੁਰਬਾਣੀ ਚੰਗੀ ਤਰ੍ਹਾਂ ਪੜ੍ਹੋ, ਉਹਨੂੰ ਚੰਗੀ ਤਰ੍ਹਾਂ ਵਿਚਾਰੋ, ਕੁਛ ਅਭਿਆਸ ਵੀ ਕਰੋ, ਅਭਿਆਸ ਨੂੰ ਆਪੇ ਸਮਝ ਆ ਜਾਂਦੀ ਹੈ। ਇਹ ਤਾਂ ਕਿੰਨਾ ਪਹਿਰਾ ਰੱਖਣਾ ਪੈਣਾ। ਇੱਕ ਛੋਟੀ ਗੱਲ, ਬਾਬਾ ਚੇਤ ਸਿੰਘ ਜੀ ਹੋਏ ਬੁੱਢਾ ਦਲ ਵਾਲੇ ਸਾਧ ਸੰਗਤ, ਬੜੀ ਬੰਦਗੀ ਵਾਲੇ ਸਾਧੂ ਮਹਾਂਪੁਰਸ਼, ਅਤੇ ਹਿਸਾਰ ਵਾਲੇ ਪਾਸੇ ਚਲੇ ਗਏ, ਹਰਿਆਣੇ ਦੇ ਉੱਧਰਲੇ ਪਾਸੇ, ਹਿਸਾਰ ਸ਼ਹਿਰ ਦੇ ਬਾਹਰਲੇ ਪਾਸੇ ਥੋੜ੍ਹੇ ਖੰਡਰ ਦੇ ਵਾਂਗੂ ਸੀਗੇ, ਉੱਥੇ ਰੁਕੇ ਅਤੇ ਰਾਤ ਨੂੰ ਕਬ ਘਦਰੂ ਆ ਗਏ। ਕਬ ਘਦਰੂ ਆਈ ਅਤੇ ਆ ਕੇ ਮਹਾਂਪੁਰਸ਼ਾਂ ਨੇ ਮੁਹਰੇ, ਹਾਂ ਵੀ ਦੱਸ ਕੀ ਗੱਲ? ਕਹਿੰਦੇ ਮੈਂ ਆਪ ਘਦਰੂ ਹਾਂ, ਕੋਈ ਚੰਗਾ ਕਰਮ ਨਹੀਂ ਕੀਤਾ ਅਤੇ ਬੜੀਆਂ ਤਕਲੀਫਾਂ ਵਿੱਚ ਹਾਂ, ਘਰ ਅਗਲਾ ਕੋਈ ਮਿਲਦਾ ਨਹੀਂ, ਅਗਲਾ ਘਰ ਪਾ ਕੇ ਸਰੀਰ ਨਹੀਂ ਮਿਲਣਾ, ਤਕਲੀਫ ਵਿੱਚ ਬਹੁਤ ਹਾਂ ਅਤੇ ਮੇਰਾ ਭਲਾ ਕਰੋ। ਬਾਬਾ ਤੇਜ ਸਿੰਘ ਜੀ ਫੌਜਾਂ ਨੇ ਨਾਲ ਜਿੱਥੇ ਉਤਾਰਾ ਕੀਤਾ ਸੀ ਹਿਸਾਰ ਸ਼ਹਿਰ ਦੇ ਬਾਹਰਲੇ ਪਾਸੇ ਫੌਜਾਂ ਸੀਗੀਆਂ, ਨਿਹੰਗ ਸਿੰਘ ਫੌਜ, ਅਤੇ ਬੁੱਢਾ ਦਲ ਵਾਲਿਆਂ ਨੇ ਫਿਰ ਕਿਹਾ ਮਹਾਂਪੁਰਸ਼ਾਂ ਨੇ, ਠੀਕ ਆ ਭਾਈ ਤੇਰੇ ਵਾਸਤੇ ਅਸੀਂ ਸ਼੍ਰੀ ਅਖੰਡਪੁਰ ਸਾਹਿਬ ਕਰਾਂਗੇ, ਪਰ ਤੂੰ ਸਾਨੂੰ ਨਿਸ਼ਾਨੀ ਦੱਸ ਬਈ ਤੇਰਾ ਭਲਾ ਹੋਵੇ ਜਦੋਂ। ਕਹਿੰਦੇ ਮਹਾਂਪੁਰਸ਼ ਜਿਹੜੀ ਤੁਸੀਂ ਮੇਰੇ ਵਾਸਤੇ ਦੇਖ ਰੱਖੋਗੇ ਤਾਂ ਮੈਂ ਛਕੂੰਗਾ। ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਕਿਹਾ ਭਾਈ ਜਿਹੜੇ ਸਿੰਘ ਪਹਿਰੇ ਵਾਲੇ ਨੇ, ਭਾਈ ਆਪਾਂ ਪਾਠ ਆਰੰਭ ਕਰਨਾ ਸ਼੍ਰੀ ਅਖੰਡਪੁਰ ਸਾਹਿਬ, ਅਤੇ ਤਿਆਰੀ ਕਰੋ ਬਈ। ਤਿਆਰੀ ਕਰਾ ਲਈ ਗਈ ਅਤੇ ਸਿੰਘਾਂ ਨੂੰ ਸਾਰਿਆਂ ਨੂੰ ਤਾੜ ਤਾੜ ਕੇ ਕਿਹਾ ਮਹਾਂਪੁਰਸ਼ਾਂ ਨੇ, ਭਾਈ ਪੂਰਾ ਖਿਆਲ ਰੱਖਣਾ, ਸੁਚਮਤਾ ਹੀ ਰੱਖਣੀ ਆ ਸਾਰਾ ਪਹਿਰਾ, ਕਿ ਮਰਿਆਦਾ ਹੁੰਦੀ। ਅਤੇ ਜਦੋਂ ਭੋਗ ਪਿਆ ਅਤੇ ਦੇਗ ਜਿਹੜੀ ਰੱਖੀ ਗਈ ਉਹ ਪ੍ਰੇਤ ਵਾਸਤੇ, ਅਵਗਤ ਰੂਹ ਵਾਸਤੇ ਅਤੇ ਛਕੀ ਨਾ, ਕਿ ਹੁਣ ਮੂੰਹ ਲਿਆ ਕੇ ਲੜੀ ਵਾਲੀ ਇਤਿਹਾਸ ਦੀ ਕਥਾ ਚੱਲ ਰਹੀ ਹੈ, ਆਉਂਦੇ ਹਫ਼ਤਿਆਂ ਵਿੱਚ ਅਗਲੇ ਹਫ਼ਤਿਆਂ ਵਿੱਚ ਆ ਰਹੀ ਹੈ ਕਥਾ, ਜਿਹਦੇ ਵਿੱਚ ਜਦੋਂ ਕਲਗੀ ਧਰ ਪਾਤਸ਼ਾਹ ਨੇ ਬਠਿੰਡੇ ਪਹੁੰਚਣਾ ਅਤੇ ਬਠਿੰਡੇ ਦਾ ਕਿਲ੍ਹਾ ਹੈਗਾ ਉਹਦੇ ਵਿੱਚ ਇੱਕ ਕਾਣਾ ਦੈਂਤ ਰਹਿੰਦਾ, ਮਹਾਰਾਜ ਨੇ ਪਹਿਲੇ ਰਾਜ ਨੂੰ ਵੀ ਕਾਣਾ ਹੈਗਾ, ਕਿਉਂ ਇਹ ਵੀ ਹੁੰਦੀਆਂ ਨੇ ਰੂਹਾਂ ਵੀ ਹੁੰਦੀਆਂ, ਆਪਦਾ ਰੂਹਾਂ ਇਹ ਭੂਤ ਪ੍ਰੇਤ ਸੂਕਰ ਮਿਰਗਾ ਸਾਰਾ ਕੁਛ ਹੀ ਹੈ। ਫਿਰ ਕਹਿੰਦੇ ਕਈ ਕਹਿੰਦੇ ਸਾਨੂੰ ਦਿਸਦਾ ਨਹੀਂ, ਮੈਂ ਕਿਹਾ ਜਿਹਨਾਂ ਨੂੰ ਦਿਸਦਾ ਉਹ ਕਿਹੜਾ ਚੱਜ ਨਾਲ ਸੌਂਦੇ ਹੋ, ਵੀ ਜ਼ਰੂਰ ਤੁਸੀਂ ਦੇਖ ਕੇ ਕੀ ਲੈਣਾ ਕੀ ਤੁਸੀਂ। ਜਦੋਂ ਮਹਾਂਪੁਰਸ਼ਾਂ ਨੇ ਉੱਥੇ ਫਿਰ ਅਭਿਆਸ ਕਰਵਾਇਆ ਸੀ ਸੰਪੂਰਨ 1430 ਅੰਗ, ਇੱਕੋ ਅੰਕਾਰ ਤੋਂ 1810-20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਦੇਖ ਛਕੀ ਨਾ। ਮਹਾਂਪੁਰਸ਼ ਕਹਿੰਦੇ ਭਾਈ ਇੰਨੇ ਪਹਿਰੇ ਨਾਲ ਪਾਠ ਹੋਇਆ ਅਤੇ ਛਕੀ ਕਿਉਂ ਨਹੀਂ, ਕਿਉਂ ਨਹੀਂ ਇਹਦਾ ਭਲਾ ਹੋਇਆ? ਰੂਹ ਆਈ ਫਿਰ ਮਹਾਂਪੁਰਸ਼ ਕਹਿੰਦੇ ਭਾਈ ਤੇਰਾ ਕਿਉਂ ਨਹੀਂ ਭਲਾ ਹੋਇਆ, ਤੇਰੇ ਵਾਸਤੇ ਇੰਨੇ ਪ੍ਰੇਮ ਨਾਲ ਬਾਣੀ ਪੜ੍ਹੀ ਗਈ ਤੇਰੇ ਵਾਸਤੇ। ਕਹਿੰਦੇ ਮਹਾਂਪੁਰਸ਼ਾਂ ਤੁਸੀਂ ਬਹੁਤ ਪ੍ਰੇਮ ਨਾਲ ਬਾਣੀ ਪੜ੍ਹੀ ਅਤੇ ਪੜ੍ਹਵਾਈ ਤੁਸੀਂ, ਪਰ ਤੁਹਾਡੇ ਵਿੱਚ ਇੱਕ ਸਿੰਘ ਸੀ ਜਿਹੜਾ ਸਰੀਰ ਨੂੰ ਢਲਾਈ ਹੋਏ ਭਾਵ ਸ਼ਰਲਾ ਗਜਾਉਣ ਗਿਆ ਅਤੇ ਸ਼ਰਲਾ ਗਜਾ ਕੇ ਉਹਨੇ ਇਸ਼ਨਾਨ ਨਹੀਂ ਕੀਤਾ ਅਤੇ ਉਹਦੇ ਕੁਛ ਬੂੰਦਾਂ ਕਛਹਿਰੇ ਨੂੰ ਪਛਾਲਦੀਆਂ ਲੱਗ ਗਈਆਂ, ਭਾਵ ਪਵਿੱਤਰਤਾ ਹੋ ਗਈ, ਅਤੇ ਉਹ ਸੁੱਚਾ ਹੋ ਕੇ ਜੇ ਵੇ ਲੱਗਾ ਪੜ੍ਹਨ ਸਲੋਕ, ਕਿਉਂ ਪਵਿੱਤਰਤਾ ਹੋਣੀ ਬਹੁਤ ਜ਼ਰੂਰੀ ਹੈ। ਅਤੇ ਸਾਧ ਸੰਗਤ ਕਹਿੰਦੇ ਦੱਸਿਆ ਮਹਾਂਪੁਰਸ਼ ਉਹਨਾਂ ਨੇ ਪਵਿੱਤਰਤਾ ਕੀਤੀ ਅਤੇ ਉਹਦੇ ਕਰਕੇ ਖੇਡ ਨਹੀਂ ਵਰਤੀ, ਮੇਰਾ ਭਲਾ ਨਹੀਂ ਹੋਇਆ। ਅਤੇ ਸਾਧ ਸੰਗਤ ਦੂਜੇ ਪਾਸੇ ਵੀ ਸੋਚ ਕੇ ਦੇਖੋ, ਅਸੀਂ ਜਦੋਂ ਕੋਈ ਵੀ ਘਰ ਵਿੱਚ ਮਰਦਾ ਅਤੇ ਜਣੇ ਖਣੇ ਤੋਂ ਅਸੀਂ ਪਾਠ ਕਰਾ ਲੈਂਦੇ ਬੜੇ ਪੈਸੇ ਦੇ ਕੇ, ਨਾ ਪਰਿਵਾਰ ਨੇ ਬਹਿ ਕੇ ਬਾਣੀ ਪੜ੍ਹੀ ਨਾ ਸੁਣੀ, ਅਸੀਂ ਕਿਤੇ ਵੀ ਨਹੀਂ ਪੁੱਛਿਆ ਤੇਰੀ ਰਹਿਤ ਕੀ ਹੈ, ਤੇਰਾ ਅਭਿਆਸ ਤੇਰਾ ਆਪਦਾ ਕੀ ਹੈ, ਅਤੇ ਸਾਡਾ ਭਲਾ ਕਿਵੇਂ ਹੋ ਸਾਡੇ ਬਜ਼ੁਰਗ ਨੂੰ? ਮਾਫ਼ੀ ਚਾਹੁੰਦਾ ਉਦਾਹਰਨ ਦੇਣ ਲੱਗਿਆ ਕਿ ਸਾਡੇ ਬਜ਼ੁਰਗ ਪਿੱਛੋਂ ਜਿਹੜੇ ਕੰਮਾਂ 'ਚੋਂ ਨਿਕਲ ਕੇ ਆਏ ਸਨ, ਸਿੱਖੀ ਵਾਲੇ ਪਾਸੇ ਆਏ ਸਨ ਅਸੀਂ, ਪਰ ਉਹ ਆਦਤਾਂ ਹਾਲੇ ਛੱਡੀਆਂ ਨਹੀਂ ਆਪਣੀਆਂ, ਨਾ ਅਸੀਂ ਸਿੱਖ ਪੂਰੇ ਬਣੇ ਹਾਂ, ਨਾ ਸਾਨੂੰ ਗੁਰਬਾਣੀ ਦੀ ਅਸੀਂ ਕੋਈ ਸੋਝੀ ਲੈ ਸਕੇ ਹਾਂ, ਅਸੀਂ ਉਹੀ ਪੁਰਾਣਾ ਸਿਸਟਮ ਵੀ ਪੈਸੇ ਦਿਓ ਅਤੇ ਪੂਜਾ ਕਰਾ ਲਓ ਅਤੇ ਵਿਹਲੇ, ਅਤੇ ਅਗਲਾ ਭੋਗ ਪਾ ਕੇ ਹਟਿਆ ਹੁੰਦਾ ਅਤੇ ਬਾਪੂ ਨਾਲ ਬਾਹਰ ਬੈਠਾ ਹੁੰਦਾ, ਰੂਹ ਨੂੰ ਜਾਣਾ ਕਿੱਥੋਂ, ਭਲਾ ਹੋਣਾ ਕਿੱਥੋਂ? ਅਤੇ ਕਮਰਸ਼ੀਅਲ ਕੰਮ ਨਹੀਂ ਪਿੱਛੇ ਜੇ ਕਿਸੇ ਬਜ਼ੁਰਗ ਚੜ੍ਹਾਈ ਕਰਕੇ, ਅਤੇ ਫੋਨ ਆਇਆ ਕਹਿੰਦੇ ਜੀ ਸਾਡੀ ਬੇਨਤੀ ਹੈ ਵੀ ਥੋੜ੍ਹਾ ਛੇਤੀ ਚਾਹੁੰਦੇ। ਮੈਂ ਕਿਹਾ ਦੱਸੋ ਕੀ ਗੱਲ? ਕਹਿੰਦੇ ਬਜ਼ੁਰਗ ਚੜ੍ਹਾਈ ਕਰ ਗਏ ਸੀ ਅਤੇ ਅਸੀਂ ਚਾਹੁੰਦੇ ਹਾਂ ਬਈ ਤੁਸੀਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਦਿਓ। ਅਸੀਂ ਕਿਹਾ ਜਿਹੜੀ ਮਾਰੇ ਘਰ ਦੀ ਮਰਿਆਦਾ ਬਦਲਣ ਦੀ ਕੋਸ਼ਿਸ਼ ਨਾ ਕਰੋ। ਕਹਿੰਦੇ ਕੰਮ ਦੇ ਰਜੇਵੇਂ ਆ। ਮੈਂ ਕਿਹਾ ਉਹਦੇ ਕੰਮ ਦੇ ਰਜੇਵੇਂ ਨਹੀਂ ਸੀ, ਉਹ ਤੁਹਾਨੂੰ ਸਾਰਾ ਜੀਵਨ ਪਾਲਿਆ, ਸੋਚੋ ਅਸੀਂ ਜਾ ਕਿਹੜੇ ਪਾਸੇ ਰਹੇ ਹਾਂ। ਬਜ਼ੁਰਗ ਨੇ ਚੜ੍ਹਾਈ ਕਰਨੀ, ਉਹਦੇ ਵਾਸਤੇ ਸਾਧ ਸੰਗਤ 10 ਦਿਨ ਉਹਦੇ ਵਾਸਤੇ ਬਾਣੀ ਪੜ੍ਹਨੀ, ਤੁਸੀਂ ਉਹਦਾ ਅੰਮ੍ਰਿਤ ਵੇਲਾ ਕਰਨਾ, ਤੁਸੀਂ ਸੋਧਾ ਰਹਿ ਰਾਸ ਕੀਰਤਨ ਸੋਵੇਲਾ ਤੁਸੀਂ ਉਹਦਾ ਕਰਨਾ। ਪਰਿਵਾਰ ਨੇ ਕਿੰਨੇ ਪਵਿੱਤਰਤਾ ਘਰ ਵਿੱਚ ਰੱਖਣੀ, ਸੁਚਮਤਾਈ ਰੱਖਣੀ ਸਰੀਰ ਤੌਰ 'ਤੇ, ਅਤੇ ਫਿਰ ਜਿਹੜੇ ਪੜ੍ਹਨ ਵਾਲਿਆਂ ਦੇ, ਅਤੇ ਫਿਰ ਕਿਵੇਂ ਨਾ ਹੁਕਮਨਾਮੇ ਚੜ੍ਹਦੀ ਕਲਾ ਵਾਲੇ ਆਉਣਗੇ ਕਿ ਰੂਹ ਬਖਸ਼ੀ ਗਈ। ਬਾਣੀ ਪੜ੍ਹਨ ਵਾਲਾ ਵੀ ਜੇ ਜਾਸਤ ਵਾਲਾ ਹੋਵੇ, ਪਹਿਰੇ ਵਾਲਾ ਹੋਵੇ, ਤਾਂ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਇੱਕ ਹਨ। ਜੀ ਦਾਨ ਦੇ ਭਗਤੀ ਲਾਇਨ ਹੱਥੋਂ ਲੈਣ ਮਿਲਾਏ, ਉਹ ਅੰਤਾਰ ਸਕਦੇ। ਪਰ ਸਾਧ ਸੰਗਤ ਸੋਚੋ, ਤੁਸੀਂ ਇਹ ਸਾਖੀ ਸੁਣ ਕੇ, ਅਤੇ ਜਿਹਨਾਂ ਤੋਂ ਅਸੀਂ ਕਰਵਾਉਂਦੇ ਰਹੇ ਹਾਂ, ਉਹਨਾਂ ਬਜ਼ੁਰਗਾਂ ਨੇ ਕੀ ਹਾਲ ਸੁਣ ਦਿੱਤਾ ਹੈ, ਅਤੇ ਸਾਡੀ ਕੀ ਬਣੂਗੀ, ਅੱਜ ਸਾਡੀ ਰਹਿਤ ਕੀ ਹੈ, ਅੰਮ੍ਰਿਤ ਵੇਲਾ ਕਿੱਧਰ ਗਿਆ ਸਾਡਾ। ਮੈਂ ਤਾਂ ਅੰਮ੍ਰਿਤਧਾਰੀਆਂ ਬਾਰੇ ਵੀ ਦੱਸ ਬੇਨਤੀ ਕਰ ਰਿਹਾ, ਜੇ ਵੀਕਐਂਡ ਆ ਜਾਂਦਾ, ਸਾਡਾ ਗੁਰੂ ਗੋਰਿਆਂ ਵਾਲਾ ਗੁਰੂ ਨਹੀਂ ਹੈਗਾ, ਮੇਰਾ ਸਾਡਾ ਗੁਰੂ ਗੋਰਿਆਂ ਵਾਲਾ ਗੋਡ ਨਹੀਂ ਹੈਗਾ, ਕਿ ਜਿਹੜਾ 6 ਦਿਨ ਕੰਮ ਕੀਤਾ ਅਤੇ ਸੰਡੇ ਉਹਦੀ ਛੁੱਟੀ ਹੋ ਗਈ। ਸਾਡਾ ਗੁਰੂ ਹੈਗਾ ਜਾਗਤਾ ਹੈ ਦਿਓ, ਸਾਡਾ ਗੁਰੂ ਹਰ ਟਾਈਮ ਜਾਗਦਾ। ਕਿਤੇ ਵੀ ਅੰਮ੍ਰਿਤ ਵੇਲੇ ਦੇ ਵਿੱਚ ਕੋਈ ਵੀਕਐਂਡ 'ਚ, ਹੁਣ ਵੀਕਐਂਡ ਛਾਪੇ ਪੈਂਦੇ ਘਰਾਂ 'ਚ, ਅਤੇ ਸਿੰਘ ਮਿਲ ਕੇ ਸੁੱਤੇ ਪੈ ਗਏ, ਕੀ ਗੱਲ, ਉਹ ਜੀ 6 ਦਿਨ ਕੰਮ ਕਰਦੇ, 7 ਮਹੀਨੇ ਨੂੰ ਛੁੱਟੀ ਕਰਕੇ ਅਸੀਂ, ਕਿ ਗੁਰੂ ਵਾਲੇ ਪਾਸੇ ਥੋੜ੍ਹੀ ਛੁੱਟੀ ਹੈ। ਅੰਮ੍ਰਿਤ ਵੇਲੇ 'ਚ ਕਿਤੇ ਵੀ ਟਲਿਆਈ ਨਹੀਂ, ਰਹਿਤ ਵਿੱਚ ਕੋਈ ਟਲਿਆਈ ਨਹੀਂ। ਜੇ ਰਹਿਤ ਨਹੀਂ ਸਹੀ, ਅਤੇ ਜੇ ਲੈਣ ਵਾਲੇ ਆ ਕੇ ਤਾਂ ਜਾਊਂਗੇ ਕਿੱਥੇ। ਜੇ ਸੁਧਾਈ ਹੋਣ ਵਾਲੀ, ਸਾਨੂੰ ਉਹਦੀ ਸੁਧਾਈ ਕਰਾਉਣੀ ਚਾਹੀਦੀ ਹੈ। ਕੋਈ ਕਛਹਿਰਾ ਵਿਸਰ ਗਿਆ ਅਤੇ ਆ ਗਿਆ, ਕੋਈ ਗਲਤੀ ਹੋ ਗਈ, ਅਤੇ ਜੇ ਨਹੀਂ ਕਰਾਈ, ਅਤੇ ਜੇ ਲੈਣ ਆ ਗਿਆ, ਤਾਂ ਫਿਰ ਦੇਖ ਲਓ, ਫਿਰ ਆਹ ਸਾਰਾ ਕੁਛ ਹੀ ਹੋਣਾ। ਜਿਵੇਂ ਆਪ ਜੀ ਨੇ ਆਧਾਰ ਨੂੰ ਸੁਣੀ ਸੀ, ਕਪਾਹ ਦੇ ਨਾਲ ਕੀ ਹੋਇਆ, ਤਿਲਾਂ ਨਾਲ ਕੀ ਹੋਇਆ, ਆ ਗੰਨੇ ਨਾਲ ਦੇਖੋ ਸਾਧ ਸੰਗਤ ਕੀ ਹੋਇਆ, ਕਾਗਜ਼ ਕਿਵੇਂ ਬਣੇ। ਫਿਰ ਆਪ ਜੀ ਨੇ ਕੁੰਨੇ ਦੀ ਆਧਾਰ ਨੂੰ ਸੁਣੀ, ਭਾਵ ਜਿਹੜਾ ਮਿੱਟੀ ਦਾ ਭਾਂਡਾ ਬਣਦਾ, ਘੁਮਿਆਰ ਬਣਾਉਂਦਾ, ਕਿੰਨੀ ਤੰਗੀ ਆਈ ਉਹਨੂੰ। ਅਤੇ ਸਾਧ ਸੰਗਤ ਆਪ ਜੀ ਨੇ ਕੋਇਲਾਂ ਦੀ ਆਧਾਰ ਵੀ ਸੁਣੀ, ਜਿਹੜੇ ਫਿਰ ਗਲਤੀਆਂ ਕਰਦੇ ਹੈ, ਅਤੇ ਸਾਧ ਸੰਗਤ ਫਿਰ ਇਹ ਤਕਲੀਫਾਂ ਮਿਲਦੀ। ਅਗਲੀ ਵਾਰ ਫਿਰ ਬਾਬਾ ਚੇਤ ਸਿੰਘ ਉਹਨਾਂ ਨੇ ਸਿੰਘਾਂ ਨੂੰ ਵਾਰ ਵਾਰ ਪੁੱਛ ਪੁੱਛ ਕੇ ਅੰਦਰ ਭੇਜਣਾ, ਅਤੇ ਤਾੜ ਨਾਲ ਭਾਵ ਜਿਹੜਾ ਹੁਣ ਤਾਬਿਆ ਬੈਠਣਾ, ਜੇ ਕਰੀ ਤਾਂ ਸਰੀਰ ਨੂੰ ਢਲਿਆ ਹੀ ਆ ਕਿ ਤਾਬਿਆ ਨਹੀਂ ਬੈਠ ਸਕਦਾ। ਹਜ਼ੂਰੀਆ ਉਹਦੇ ਕੋਲ ਹੋਵੇ, ਹਾਈ ਹੱਥ ਥੱਲੇ ਲਾਈ ਜਾਂਦੇ ਹਾਂ, ਉਹੀ ਮਾਰੇ ਦੇ ਵਸਤਰਾਂ ਲਾਈ ਜਾਂਦੇ, ਚੌਕ ਸਾਹਿਬ ਨੂੰ ਬੰਦਾ ਉਹਦਾ ਮੂੰਹ ਫਰਕੀ ਜਾਂਦਾ, ਵਿੱਚ ਬਾਣੀ ਪੜ੍ਹੀ ਜਾਂਦੀ, ਪੈਰ ਫਰਕੀ ਜਾਂਦੇ। ਕਿੰਨੀਆਂ ਵੀਡੀਓ ਹਰ ਰੋਜ਼ ਆਉਂਦੀਆਂ, ਕੌਣ ਸਿੱਖੂਗਾ, ਤੁਹਾਨੂੰ ਸਿੱਖਣਾ ਪੈਣਾ। ਸਾਧ ਸੰਗਤ ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈਗੀ, ਇਹ ਸੋਚੀਆਂ ਲਾਵੋਂਗੇ ਹਰੇਕ ਗੁਰੂ ਘਰ ਵਿੱਚ ਐਂ ਪ੍ਰਚਾਰ ਹੋਣਾ ਚਾਹੀਦਾ। ਚਲੋ ਅਗਲਾ ਕਹਿੰਦਾ, ਨਹੀਂ ਤੁਸੀਂ ਆਏ ਹੋ, ਹਾਂਜੀ ਚੱਕੋ ਪਕੌੜੇ ਛੱਕ ਲਏ, ਹਾਂਜੀ ਪਿਆਓ, ਇਹਨਾਂ ਨੂੰ ਵੀ ਡਿੰਕਣ ਡੋਂ ਸਾਨੂੰ, ਅਤੇ ਕਰ ਦੇਵੋ ਵਿਹਲੇ, ਕਿਉਂ ਸਾਨੂੰ ਤੁਹਾਡੇ ਤੋਂ ਪੈਸੇ ਚਾਹੀਦੇ, ਸਿੱਖੀ ਨਹੀਂ ਚਾਹੀਦੀ। ਜੇ ਇਸ ਹਿਸਾਬ ਨਾਲ ਗੁਰੂ ਘਰ ਚੱਲਣਗੇ, ਆਉਂਦੇ 50 ਸਾਲ ਤੱਕ ਤੁਹਾਡੇ ਆਉਣ ਵਾਲੀ ਪੀੜ੍ਹੀ ਸਿੱਖ ਨਹੀਂ ਰਹੂਗੀ। ਤੁਸੀਂ ਤਾਂ ਗੁਰੂ ਘਰ ਫਿਰ ਕਦੇ ਐਤਵਾਰ ਵਾਲੇ ਸਿੱਖ ਹੋਣੇ, ਐਤਵਾਰ ਨੂੰ ਆ ਜਾਂਦੇ ਹਾਂ, ਅਤੇ ਉਹਨਾਂ ਨੇ ਐਤਵਾਰ ਵੀ ਨਹੀਂ ਪਾਉਂਦੇ। ਬਹੁਤ ਸਾਨੂੰ ਆਪਦਿਆਂ ਨੂੰ ਜਗਾਉਣਾ ਪੈਣਾ। ਮੈਂ ਪਿਛਲੇ ਦਿਨ ਵੀ ਦਸ ਦੀ ਬੇਨਤੀ ਕੀਤੀ ਸੀ ਇਹਦੇ ਪਰਸਾਈ, ਕਿ ਸੋਚ ਕੇ ਦੇਖੋ ਆਉਂਦੇ 50 ਸਾਲ ਤੱਕ, 100 ਸਾਲ ਤੱਕ ਸਾਡੀਆਂ ਪੀੜ੍ਹੀਆਂ ਕਿਹੋ ਜਿਹੀਆਂ ਹੋਣਗੀਆਂ, ਕਿਹੋ ਜਿਹੀ ਦਿੱਖ ਹੋਊਗੀ ਉਹਨਾਂ ਦੀ। ਔਰ ਪਿਛਲੇ ਦਿਨ ਦਸ ਨੇ ਕਿਸੇ ਕੰਪਨੀ ਨੂੰ ਫੋਨ ਕਰਨਾ ਸੀ, ਕੰਪਨੀ ਨਾਂ ਕੁਛ ਸਿੱਖਾਂ ਵਰਗਾ ਸੀਗਾ, ਅਤੇ ਜਦੋਂ ਫੋਨ ਕੀਤਾ ਤਾਂ ਬੰਦੇ ਜਮੇ ਪੰਜਾਬੀ ਨਾ ਸਮਝ ਆ ਲੈਣਾ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਬਿਲਕੁਲ ਗੋਰਿਆਂ ਵਰਗੇ ਰੰਗ ਰੂਪ ਵੀ ਉਹਨਾਂ ਚਿਹਰੇ ਪੂਰੇ ਬਦਲੇ ਪਏ, ਸਿੱਖਾਂ ਦੇ ਮਤਲਬ ਨਾਂ ਦੇ ਪਿੱਛੇ ਕੰਪਨੀ ਦਾ ਹੋਣ ਕਰਕੇ ਪਤਾ ਲੱਗਦਾ ਸੀ, ਅਤੇ ਪਰ ਉਹਨਾਂ ਨੇ ਰਹਿਣੀ ਬਹਿਣੀ ਕਹਿਣੀ ਕਥਨੀ ਤਾਂ ਪਤਾ ਹੀ ਲੱਗਦਾ ਵੀ ਸਿੱਖ ਨਹੀਂ, ਕਦੇ ਜਾਂ ਇਹਨਾਂ ਦੇ ਬਜ਼ੁਰਗ ਕਿਤੇ ਸਿੱਖ ਆਏ ਹੋਣਗੇ। ਅਸੀਂ ਗੁਰਮੁਖੀ ਪੜ੍ਹਦੇ ਨਹੀਂ, ਅੰਗਰੇਜ਼ੀ 'ਚ ਲੱਗੇ ਰਹਿੰਦੇ, ਅਤੇ ਬੱਚਿਆਂ ਨੂੰ ਸਿਖਾਉਂਦੇ ਰਹਿੰਦੇ, ਘਰ ਵਿੱਚ ਡੰਡਾ ਖੜਕਾਉਣਾ ਪੈਣਾ ਆਦਮੀ ਨੂੰ, ਘਰ ਦਾ ਸਕੂਲ ਬਣਾਉਣਾ ਪੈਣਾ, ਵੀ ਜਿਹਨੇ ਬੋਲਣਾ ਤਾਂ ਪੰਜਾਬੀ 'ਚ ਗੱਲ ਕਰੋ, ਗੁਰਮੁਖੀ ਲਿਖੋ ਪੜ੍ਹੋ, ਬੱਚਿਆਂ ਨੂੰ ਗੁਰਬਾਣੀ ਆਪ ਪਹਿਲਾਂ ਮਾਂ ਪਿਓ ਅੰਮ੍ਰਿਤਧਾਰੀ ਹੋਣਗੇ ਅਤੇ ਬੱਚੇ ਹੋਣਗੇ, ਅਤੇ ਨਹੀਂ ਤਾਂ ਫਿਰ ਦੇਖ ਲਓ ਜਿਵੇਂ ਇੱਥੇ ਕਈ ਪਰਿਵਾਰ ਆ ਕੇ ਖਤਮ ਹੋ ਚੁੱਕੇ ਆ, ਅਤੇ ਫਿਰ ਸਾਡੇ ਵੀ ਕੋਈ ਇਹ ਦੂਜਿਆਂ ਦੀ ਗੱਲ ਨਹੀਂ, ਸਾਡੇ ਵੀ ਆਧਾਰ ਬਣ ਸਕਦੇ। ਅਤੇ ਜਿਵੇਂ ਆਪ ਜੀ 6 ਉਦਾਹਰਨਾਂ ਸੁਣੀਆਂ ਸੀਗੀਆਂ, ਉਵੇਂ ਸਾਨੂੰ ਫਿਰ ਪੜ੍ਹੋ। ਜੇ
ਮਾਤਾ ਕਰਦੈ ਕੁੰਨੇ ਕੋਇਲਿਆ, ਮੰਦੇ ਅਮਲ ਕਰ ਦਿਆ ਇਹ ਸਜਾਏ ਤਿਨਾ।
ਬੇਨਤੀ ਦਾਦੀ ਇੱਥੇ ਇੰਗਲਿਸ਼ ਦੇ ਵਿੱਚ ਵੀ ਨਾਲ ਕਰੋ, ਜਿਹੜੇ ਨਾ ਜਿਵੇਂ ਪ੍ਰਨਾਮ ਕਰ ਸਕਣ ਸਾਰੇ ਜਣੇ, ਇੰਗਲਿਸ਼ ਵਿੱਚ ਹੋਊਗਾ ਤਾਂ ਕਈ ਬੱਚੇ ਬੈਠੇ ਨੇ, ਘੱਟ ਤੋਂ ਘੱਟ ਰੋਮਨ ਇੰਗਲਿਸ਼ ਵਿੱਚ ਪੜ੍ਹ ਲੈਣਗੇ ਅਤੇ ਪਤਾ ਲੱਗ ਜੂਗਾ। तो देखो माँ प्यो ने जान तो दे दिता पर आपकी माँ बोली ने जुड़े उन्होंने वास्ते चाइनीज भाषा वर्गी माँ लगती है आपकी माँ जी चाइनीज भाषा वर्गी लगती पूछा बच्चे ने तुम गुरमुखी कहने सामी लग है चाइनीज तो मैं क्या स्कूल से किसी कहने कहने मैंड्रिन मैं तुम मैंड्रिन से की करना कहने फिर अगर जो चीने आने तो असं उन्होंने जॉब वगैरह तुम वाइया मिल मैं वो वास्ते मैंड्रिन सीखी जाने तो कि आह गुरमुखी सह के देखो जो ना सत खाण दिन पौड़िया तुम लुभन तुम उ सिखाया चल बेनती दस दे सारे जाने पूरा स्लोक पढ़ो जी
मंदे अमल कर दिया
एह सजाए तना कहने मंदे अमल करते हैं कहने यही ने जिम्मे छे सजा मिली हुई हैं जेडे आप जी ने कोर्ट प्रचार करते दो साल के कोर्स करके दस दवा असं पढ़ के आए हाँ तो सुन के भी आए हैं आह हालत बनती है तो किमें कढ़ देंगे 1380 अंक तो कई 1430 अंक तकलीफ हुई पी है तो यह बचाले इन की करोगे फिर आप जी ने जागना पैना साहब संगत गुरबाणी सानू सेध दिंदी है तो पढ़े मुक्ति भी दिंदी है जीवन जाच भी दिंदी है जी
फरीदा कन मुसला सूफ गाले दिल काती गुड़ बाते
एक दिन एक चंगा फिर पा के आ गया बन आ गए तो बड़िया मिठिया मिठिया गलां करे कई बड़िया फिर झूठिया ने मिलता जो कर दिखाते अद्धे कुब्बे जे हो के बिंगे जे हो गलां कर पर पूर्ण साधु वरे चलित्र नहीं करे चलते जो आके किते चलित्र जे हाथ जे बड़े बंद है तो बड़ा निमाता हो के गल करता है ते बाबा बाबा फरीद जी ने देखे वो चलित्र से फिर स्लोक उचारिया जी पहले मसला भाव जे जिन बिछा के मुसलमान भरा नवाज पढ़ते हैं वो कितने रखे गया कन्न चंगी तरह पढ़ कन्न कह के भाव मोढ़े उत्ते रखे
जी
कहने दिल में तेरे काती है पता ही है कई नहीं अंदरों छुरियां चलाते हैं कहते होंगे ना मूँह में राम राम के बगल से छुरी कहने हम जी तेरी जीव वो तो तेरी बड़ी मिठी है तेरी गुड़ वर्गी शक्कर वर्गी ला लो मिश्री वर्गी ला लो कहने बोली तो तेरी बड़ी चंगी है तो मन बच तू की तू कटदा सारे कोई तेरे मूहरे आ जाए फादी जड़ा कटन फिर दस तक की बेनती करनी चाहना बाबा नानक सिंह का बचन बाबा नानक सिंह कहते जी जो सिख सिख में प्यार कर लग जाए ना कहते एक ने आप कहने राज करेगा खालसा बाबे कहने छे महीने आए रल के कट लगे ये छे महीना च राज आज कद बहर भजने की लड़ नहीं पैनी जंग भी नहीं करनी पैनी आपस में इन्नी तरक्कीने किमें तरक्की कर दो एक दूजे मदद कर दे सब संगत फाइनैशियली भी तो फिजिकली तौर पर मुसलमान भरा देख लो ब्याज से नहीं पैसे देंगे तो बिना ब्याज के एक दूजे मदद करनी एक मुक्ति नामा महाराज ने उचारिया कलकत्ता पातशाह ने वो भी आने वाले दिनों से विचार हो कि महाराज ने वो बड़े भेद खोले वो भी महाराज ने वचन किया सिख ने पहला तो कर्जा नहीं लेना तो फिर जब हथ बन खड़े हो गए महाराज कुछ करो कृपा कई बार लौट पै जाती है तो महाराज ने फिर दूजी बेनती उत्ते फिर वचन किया जे भाई लौट पै जाए तो सिख ने सिख तो ब्याज नहीं लेना फिर महाराज भी साडा कारोबार किमें करो अस तो हम जे पैलियाँ किमें ना तो एक दूजे लवेंगे जिमीदारे में पता ही आप जी दुकानदारी भी एवं है तो जे ना ब्याज लैन तो फिर ये बड़िया सारिया चीजा सू बचने पैने एक बार फिर पढ़ो जी
कन मुसला सूफ गाले दिल काती गुड़वाते
हाँ बड़ा तू सूफी बनया पर जड़े तेरे दिल में जड़ी है तेरिया बुराइया परका बुरा ना रखो चीत तुमको दुख नहीं भाई मीत मारे कहने मेरिया भरावा मेरिया मित्रा तू किसी का बुरा ना तक तेन जीवन में कित तंगी नहीं आऊगी जी
बाहर दिसै चानना दिल अंधेरी राते
कहने बाहर चानन दिसी जान पर अंदर की है का रात पई पई है भाव नेरा पया पे नेरा केड़ी गल है बड़े बढ़िया बाबा वचन सुने से बाबा नानक सिंह का बाबा कहने कहे बहुते लोगों ਆਪਦੀ ਤਰੱਕੀ ਦੀ ਕੋਈ ਇੰਨੀ ਖੁਸ਼ੀ ਨਹੀਂ ਜਿੰਨਾ ਕਿ ਦੂਜਿਆਂ ਨੂੰ ਦੇਖ ਕੇ ਤਰੱਕੀ ਦੇਖ ਕੇ ਸਾਡਾ ਹੋਇਆ। ਬਹੁਤਾ ਹੋਇਆ ਸੀ ਵੀ ਉਹ ਕਿਵੇਂ ਇੱਥੇ ਪਹੁੰਚ ਗਿਆ, ਉਹਦਾ ਕਿਵੇਂ ਐਂ ਹੋ ਗਿਆ, ਮੇਰਾ ਨਹੀਂ ਹੋਇਆ। ਆਹ ਪਿਛਲੇ ਦਿਨੀ ਦਾਸ ਇੱਕ ਘਟਨਾ ਸੁਣਾਵੇ, ਇਹ ਸਿੱਖਾਂ ਦੀ ਘਟਨਾ ਸੁਣ ਲਓ ਆਪਦੇ ਧਿਆਨ। ਇੱਕ ਸਿੱਖ ਬੱਚੇ ਦੀ ਪੀ ਆਰ ਹੋ ਗਈ, ਇਕੱਠੇ ਪਹਿਲਾਂ ਉੱਥੋਂ ਜਲੰਧਰੋਂ ਪੜ੍ਹ ਕੇ ਆਏ ਸਨ ਦੋਨੇ ਬੱਚੇ, ਅਤੇ ਪੜ੍ਹਾਈ ਵੀ ਇਕੱਠੇ ਨੇ, ਉੱਥੇ ਮੁਹੱਲਾ ਵੀ ਇੱਕ ਹੀ ਸੀਗਾ, ਪੜ੍ਹਾਈ ਵੀ ਇਕੱਠਿਆਂ ਨੇ ਕੀਤੀ, ਕਾਲਜ ਵੀ ਇਕੱਠੇ, ਉੱਥੇ ਜਿਹੜੇ ਵਰਿੰਦਰਾ ਕਾਲਜ ਸ਼ਹਿਰ ਨਾਂ ਦੱਸਦੇ ਸੀਗੇ ਨੌਜਵਾਨ, ਉੱਥੇ ਇਕੱਠੇ ਪੜ੍ਹੇ ਅਤੇ ਸਿਟੀ ਵਿੱਚ ਵੀ ਆ ਕੇ ਇਕੱਠੇ ਹੀ ਪੜ੍ਹੇ। ਅਤੇ ਕੁਦਰਤੀ ਸੇਮ ਰੈਂਕ ਦੇ ਉੱਤੇ ਇੱਕ ਕੰਪਨੀ ਸੀ, ਕਾਫੀ ਵੱਡੀ ਕੰਪਨੀ, ਅਤੇ ਉਹਦੇ ਵਿੱਚ ਇਕੱਠਿਆਂ ਨੂੰ ਨੌਕਰੀ ਮਿਲੀ, ਆਏ ਵੀ ਇੱਕ ਦਿਨ ਹੀ ਸਨ। ਚਲੋ ਜੀ, ਇੱਕ ਦਿਨ ਪੀ ਆਰ ਹੋ ਗਈ, ਬੜੀ ਖੁਸ਼ੀ ਹੋਈ। ਪਰ ਜਦੋਂ ਦੂਜੇ ਦੀ ਪੀ ਆਰ ਨਾ ਆਈ ਨਾ ਸਾਧ ਸੰਗਤ ਨੂੰ, ਉਹਨੇ ਇਮੀਗ੍ਰੇਸ਼ਨ ਈਮੇਲ ਲੈ ਦਿੱਤੀ ਵੀ ਅਸੀਂ ਪੜ੍ਹਾਈ ਵੀ ਇਕੱਠੀ ਕੀਤੀ, ਰਹੇ ਵੀ ਐਂ, ਸਾਰਾ ਕੁਛ ਸਾਡਾ ਸੇਮ ਆ, ਪੈਕੇਜ ਵੀ ਸਾਡਾ ਸੇਮ ਆ, ਇਹਦੀ ਪੀ ਆਰ ਕਿਵੇਂ ਹੋ ਗਈ? ਜਿਹੜੀ ਹੋਈ ਸੀ ਵਿਚਾਰੇ ਉਹਦੀ ਵੀ ਦੁਬਾਰਾ ਡਿਪਲਾਈਨ ਕਰ ਦਿੱਤੀ। ਪੀ ਆਰ ਅਪਰੂਵਲ ਪਾਸਪੋਰਟ 'ਤੇ ਲੱਗੀ ਹੋਈ, ਜਿਹਨੇ ਮਤਲਬ 2-3 ਮਹੀਨੇ ਹੋ ਚੁੱਕੇ ਸਨ, ਜਾ ਕਿਹੜੇ ਪਾਸੇ ਰਹੇ ਹਾਂ ਅਸੀਂ? ਜੇ ਇੱਕ ਦੂਜੇ ਤਰੱਕੀ ਨਹੀਂ ਮੰਗਾਂਗੇ ਤਾਂ ਸਾਡੀ ਕਿਵੇਂ ਹੋਵੇ? ਜਦੋਂ ਅਸੀਂ ਕੰਮ ਆ ਕਰਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦੂਜੇ ਦਾ ਭਲਾ ਹੀ ਨਾ ਮੰਗਿਆ ਤਾਂ ਫਿਰ ਸਿੱਖ ਕਿਵੇਂ ਹੋਏ? ਸਾਨੂੰ ਬੜੀਆਂ ਚੀਜ਼ਾਂ ਘੜੀ ਭੱਜੀ ਜਾਂਦੀ ਹੈ, ਅਤੇ ਬੜੇ ਸੋਹਣੇ ਅਤੇ ਸਲੋਕ ਵੀ ਸੁਣਨ ਵਾਲੇ ਨੇ, ਪਰ ਮੈਨੂੰ ਵੀ ਫਿਰ ਕਿਹਾ ਸੀ ਗਾਉਣ ਪਿਆਰਿਆਂ ਦੇ ਸਮੇਂ ਸਿਰ ਥੋੜ੍ਹੀ ਸਮਾਪਤੀ। ਜ਼ਰੂਰ ਇੱਕ ਦੂਜੇ ਨੂੰ ਪ੍ਰੇਮ ਕਰਨਾ ਆਪਾਂ ਸਿੱਖੀਏ, ਪ੍ਰੇਮ ਅਤੇ ਬੰਦਗੀ ਵਾਲੇ ਪਾਸੇ ਲੱਗਾਂਗੇ, ਘਰ ਵਿੱਚ ਆਪਾਂ ਗੁਰਸਿੱਖੀ ਲਈਏ। ਬਾਕੀ ਦੂਜੇ ਗੁਰੂ ਘਰਾਂ ਨੂੰ ਜ਼ਰੂਰ ਜਾ ਕੇ ਬੇਨਤੀ ਕਰਿਆ ਕਰੋ, ਸਾਡੀ ਜ਼ਿੰਮੇਵਾਰੀ ਬਣ ਤੁਹਾਡੀ ਬਣਦੀ ਹੈ, ਗੁਰੂ ਘਰ ਕਦੇ ਖੋਲ੍ਹਣਾ ਨਹੀਂ, ਤੁਹਾਡੀ ਗੱਲ ਬਣਨੀ, ਇਹਨਾਂ ਨੂੰ ਕੋਈ ਵਿੱਦਿਆ ਵੀ ਦਿਓ, ਆਈ ਸੰਗਤ ਨੂੰ ਜੋੜਨਾ ਕਰੋ। ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਸੈਂਚਰੀਆਂ ਅਤੇ ਕਥਾ ਦੀਆਂ ਕਲਾਸਾਂ ਵੀ ਚੱਲਦੀਆਂ, ਨੌਜਵਾਨ ਬੱਚੇ ਬੱਚੀਆਂ ਆ ਕੇ ਸੈਂਚਰ ਅਤੇ ਕਥਾ ਵੀ ਸਿੱਖ ਰਹੇ ਨੇ। ਆਉਣ ਵਾਲੇ ਦਿਨਾਂ 'ਚ ਕਾਫੀ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਚਾਰ ਪ੍ਰਚਾਰ ਹੋ ਰਹੇ ਨੇ, ਅਤੇ ਇੱਕ ਨੇ ਸਾਰੇ ਗੁਰੂ ਘਰਾਂ ਵਿੱਚ ਇਉਂ ਹੀ ਹੋਣਾ ਚਾਹੀਦਾ, ਕੀਰਤਨ ਸਿੱਖ ਰਹੇ ਬੱਚੇ, ਗੁਰੂ ਸਾਹਿਬ ਦੀ ਕਿਰਪਾ ਨਾਲ ਕੰਪੀਟੀਸ਼ਨ ਅੱਗੇ ਫਸਟ ਆਏ ਬੱਚੇ, ਅਤੇ ਉਹ ਸਾਡੀ ਜ਼ਿੰਮੇਵਾਰੀ ਬਣ ਗਈ। ਜਿਹੜਾ ਇਸ ਗੁਰੂ ਘਰ ਕਿਸੇ ਗੁਰੂ ਘਰ ਵਿੱਚ ਵੀ ਜਾਵੇ ਅਤੇ ਉਹ ਸਿੱਖੀ ਸਰੂਪ ਵਿੱਚ ਫਿਰ ਬਾਹਰ ਨਿਕਲੇ, ਉਹਦੇ ਮਨ ਨੂੰ ਉਹੋ ਜਿਹੀਆਂ ਗੱਲਾਂ ਲੱਗਣ ਅਤੇ ਇਕੱਲੇ ਜੋੜੀਆਂ ਵਾਜੇ ਵਜਾ ਦਿੱਤੇ, ਅਤੇ ਉਹ ਨਾ ਗੱਲ ਨਹੀਂ ਬਣਨੀ ਜਿੰਨਾ 'ਚ ਅਸੀਂ ਅਮਰਤ ਨਹੀਂ ਛਕਾਂਗੇ, ਗੁਰੂ ਵੜ ਨਹੀਂ ਬਣਾਂਗੇ। ਇਹੀ ਮਹਾਂਪੁਰਖਾਂ ਅੱਗੇ ਬਚਨ ਅੱਜ ਸਾਡੇ ਵਿੱਚ ਭਾਈ ਵਰਿਆਮ ਸਿੰਘ, ਜਿਹੜੇ ਭਾਈ ਧਿਆਨ ਸਿੰਘ ਬਣ ਗਏ ਬ੍ਰਦਰ ਭਾਈ ਸਾਹਿਬ ਨੇ ਉਹਨਾਂ ਦੇ, ਜਿਨ੍ਹਾਂ ਨੇ 84 ਵੇਲੇ ਕਈ ਸਾਲ ਜੇਲ੍ਹ 'ਚ ਕੱਟੀ ਹੈ ਜੀ, ਆਏ ਨੂੰ ਉਹਨਾਂ ਗੁਰਮੁਖ ਪਿਆਰਿਆਂ ਨੂੰ ਵੀ, ਉਹ ਇਹੋ ਜਿਹੀਆਂ ਰੂਹਾਂ ਆਉਣਗੀਆਂ ਅਤੇ ਚੰਗੀਆਂ ਸਿਹਤਾਂ ਵੀ ਦੂਜਿਆਂ ਨੂੰ ਮਿਲਦੀਆਂ, ਅਤੇ ਜਿਨ੍ਹਾਂ ਨੇ ਕੋਈ ਆਪਦਾ ਜਾਨਾ ਬੁਲਿਆ ਪੰਥ ਵਾਸਤੇ, ਜਿਨ੍ਹਾਂ ਦਾ ਪੰਥ ਨਾਲ ਕੋਈ ਪ੍ਰੇਮ ਆ, ਅਤੇ ਕਦੋਂ ਅਸੀਂ ਪੰਥ ਵਾਸਤੇ ਸ਼ਹੀਦੀ ਦੇਵਾਂਗੇ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਦੋਂ ਅਸੀਂ ਹੋਰ ਕੋਈ ਕਾਰਜ ਕਰਾਂਗੇ? ਦਸ ਤੋਂ ਵਿਚਾਰ ਕਰਦਾ ਜੋ ਇੱਕ ਨੇ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਕੌੜੇ ਬੋਲ ਵੀ ਨਿਕਲੇ ਨੇ, ਪਰ ਉਹ ਸਿਰਫ ਉਹਦੇ ਪਿੱਛੇ ਇੱਕ ਹੀ ਏਮ ਆ ਕਿ ਜਦੋਂ ਕੋਈ ਭੈਣ ਭਰਾ ਹੋਣ ਤਾਂ ਆਪਸੇ ਗੁੱਸੇ ਗਿੱਲੇ ਵੀ ਹੁੰਦੇ, ਜਿਵੇਂ ਮਾਂ ਸਾਡੀ ਕਹਿੰਦੀ ਹੁੰਦੀ ਛੋਟੇ ਹੁੰਦੇ ਨਾਲੇ ਤਾਂ ਕੁੱਟ ਲੈਣਾ ਅਤੇ ਨਾਲੇ ਮਾਂ ਨੇ ਇੱਕ ਗੱਲ ਸੁਣਾਉਣੀ ਸਾਨੂੰ, ਕਹਿਣਾ ਅੰਬੜੀ ਲਾਹ ਵਿੱਚ ਅੰਬੜੀ, ਫਿਰ ਵੀ ਅੰਬੜੀ ਦੀ ਅੰਬੜੀ, ਭਾਵ ਮਾਂ ਕੁੱਟ ਵੀ ਲਵੇ ਅਤੇ ਪਰ ਮਾਂ ਮਾਂ ਹੀ ਰਹਿੰਦੀ ਹੈ, ਭਾਵ ਆਪਾਂ ਗੁਰਸਿੱਖਾਂ ਇੱਕੋ ਪਿਆਰ ਗੁਰਪੱਤਾਂ ਮੀਤਾਂ ਭਾਈਆਂ, ਗੁਰੂ ਵਾਲੇ ਪਾਸੋਂ ਆਪਾਂ ਸਾਰੇ ਸਕੇ ਭੈਣ ਭਰਾ, ਅਤੇ ਜਦੋਂ ਸਕੇ ਭੈਣ ਭਰਾ ਹੋਣ ਅਤੇ ਪ੍ਰੇਮ ਦੇ ਵਿੱਚ ਵੀ, ਅਤੇ ਭਾਵੇਂ ਗੁੱਸੇ ਨਾਲ ਕੋਈ ਗੱਲ ਕਹਿਣ 'ਤੇ, ਪਰ ਤੁਹਾਡੇ ਪਿੱਛੇ ਏਮ ਇੱਕ ਹੋਣਾ ਚਾਹੀਦਾ ਕਿ ਅਸੀਂ ਇੱਕ ਦੂਜੇ ਨੂੰ ਲੈ ਕੇ ਅਤੇ ਗੁਰੂ ਵਾਲੇ ਪਾਸੇ ਕਰਨਾ ਹੁੰਦਾ। ਮੈਂ ਮੇਰੀ ਸਗਨੀ ਅਤੇ ਅਗਨੀ ਹਾਂ, ਅਤੇ ਹੋਈਆਂ ਦੱਸਦੀਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ, ਅਰਥ ਕਰਦੇ ਹਾਂ ਵੀ ਬੇਅੰਤ ਅਨਰਥ ਵੀ ਹੋ ਗਏ ਹੋਣੇ, ਅਤੇ ਗੁਰਬਾਣੀ ਬਹੁਤ ਅਗਾਧ ਬੋਧ ਹੈ, ਬਾਬਾ ਅਨੰਦ ਸਿੰਘ ਨੇ ਬਚਣੇ, ਜੇ ਕੋਈ ਕਹੋ ਮੈਂ ਗੁਰਬਾਣੀ ਦਾ ਅੰਤ ਪਾ ਲੂੰਗਾ ਜਾਂ ਅਰਥ ਕਰ ਦੂੰਗਾ, ਕਹਿੰਦੇ ਉਹਦੀ ਮੂਰਖਤਾ ਹੀ ਹੋਣੀ, ਕਹਿੰਦੇ ਗੁਰੂ ਨਾਨਕ ਦੀ ਵਡਿਆਈ ਨਹੀਂ ਕਰ ਸਕਦੇ, ਤੂੰ ਸੁਲਤਾਨ ਕਹਾਓ ਮੀਆਂ, ਕਹਿੰਦੇ ਤੂੰ ਸੁਲਤਾਨ ਹੋਵੇ ਤਾਂ ਤੈਨੂੰ ਮੈਂ ਮੀਆਂ ਕਹਿ ਕੇ ਕਹਿ ਸਕਦਾ, ਕਿ ਮੈਂ ਸੰਸਾਰ ਦੀਆਂ 2-4 ਚੀਜ਼ਾਂ ਹੀ ਦੇਖੀਆਂ, ਮੈਂ ਗੁਰੂ ਨਾਨਕ ਦੀ ਵਡਿਆਈ 'ਤੇ ਕੀ ਕਹਿ ਸਕਦਾ, ਅਤੇ ਜਿਹੜੀਆਂ ਚੰਗੀਆਂ ਸਨ ਉਹ ਮੇਰੇ ਗੁਰੂ ਨਾਨਕ ਦੀਆਂ ਸਨ, ਜ਼ਰੂਰ ਆਪਣੇ ਜੀਵਨ ਵਿੱਚ ਲੈ ਕੇ ਆਓ, ਆਪ ਵੀ ਅੰਮ੍ਰਿਤਧਾਰੀ ਹੋਵੋ, ਆਪ ਵੀ ਜੁੜੋ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜੋੜੋ, ਅੰਗਰੇਜ਼ੀ ਇਹਨਾਂ ਨੇ ਆਪੇ ਸਿੱਖ ਲੈਣੀ, ਤਰੱਕੀ ਆਪੇ ਕਰ ਜਾਣਗੇ ਜੋ ਗੁਰੂ ਵਾਲੇ ਹੋਣਗੇ ਗੁਰਸਿੱਖ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।